ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈ ਭੰਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਥਾਰ ਮੋਕੋ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧਲਖ ਬਦਰੋ ਸੁਨੇ ਜੋ ਕਾਲ ਕ੍ਰਿਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਹਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ ਆਪ ਸਰਬੱਤ ਸੰਗਤਾਂ ਸ਼ਾਮਾਂ ਦੀ ਵਕਤ ਸਜੇ ਹੋਏ ਦੀਵਾਨ ਵਿੱਚ ਹਾਜ਼ਰ ਹੋਏ ਹੋ। ਗੁਰੂ ਨਾਨਕ ਦੇ 11ਵੇਂ ਸਰੂਪ ਵਿੱਚ ਦਰਸ਼ਨ ਔਰ ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਪੁੰਨਾਂ ਵਿੱਚ ਵਾਅਦਾ ਕੀਤਾ ਹੈ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਬਾਣੀ ਤੇ ਬਾਣੇ ਵਾਲੇ ਗੁਰਸਿੱਖ ਰਾਗੀ ਸਿੰਘ ਸਾਹਿਬਾਨ ਜਿੱਥੇ ਰਾਗੀ ਸਿੰਘ ਸਾਹਿਬਾਨਾਂ ਦਾ ਬਾਣੀ ਨਾਲ ਪਿਆਰ ਹੁੰਦਾ ਤੇ ਜਿਹੜੇ ਗੁਰਮੁਖਾਂ ਦਾ ਬਾਣੇ ਨਾਲ ਵੀ ਬਹੁਤ ਹਿੱਤ ਹੈ, ਬਹੁਤ ਹੀ ਸੋਨੇ ਤੇ ਸੁਹਾਗੇ ਵਾਲੀ ਬਾਤ ਹੈ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਨਾਮ ਤੇ ਸਪੰਚੀ ਜਾਣੋ, ਪਹਿਲੇ ਬਾਣੀ ਫੇਰ ਬਾਣਾ, ਦੋਨਾਂ ਦਾ ਸੁਮੇਲ ਹੈ। ਬਾਣੇ ਵਾਲੇ ਗੁਰਸਿੱਖ ਤਿਆਰ ਪ੍ਰਤਿਆਰ ਟੋਰਾਂਟੋ ਤੋਂ ਅੱਜ ਹੀ ਪਹੁੰਚਿਆ ਜਥਾ ਤੇ ਉੱਥੇ ਵੀ ਦਾਸ ਤੋਂ ਪਹਿਲਾਂ ਰਾਗੀ ਸਿੰਘ ਸਾਹਿਬਾਨ ਕੀਰਤਨ ਕਰਿਆ ਕਰਦੇ ਸਨ। ਇੱਥੇ ਫੇਰ ਗੁਰੂ ਨੇ ਕਿਰਪਾ ਕੀਤੀ ਹੈ, ਮੇਲ ਹੋਇਆ ਉਹਨਾਂ ਦੀ ਰਸਨਾ ਤੋਂ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਬਾਕੀ ਜੋ सतगुरु महाराज साहब जी रहिंदे समय विच कृपा करनगे दाते दे चरणां च बेनती करिए कि गरीब नवाज आप कृपा करो बुद्ध विच ओ प्रकाश दियो जो आप जी नूं पौंदा है रसना ते ओ शब्द आउण जो आप जी नूं पौंदे हन ते सतगुरु गरीब नवाज कृपा करन जैसे बुद्ध करहु प्रगासा गरीब नवाज जैसे बुद्ध विच ज्ञान दा चानना दे हो गए ते ओह जी बोल रसना ते आउण हाउ आपो बोल ना जानदा मैं कहिया सब हुक्माओं जियो इस भाव दे विच रह के कुछ समा सफला कीता जाए सो आओ मन बिरतियां एकाग्र करो जो पांच शुभ गुण हन जिस दे विचों श्रद्धा दी विचार कई दिन लगातार हुंदी रही जिहड़े चार गुण इहदे नाल सहायक हन उन्हां दी मैं संखेप नाल आप जी नूं बेनती करके ते फिर खुलियां विचारां दे विच जो भी गुरमुखां वल्लों हुक्म होया है कि अज विशेष करके फतेह बारे दस्या जाए ते फतेह दे अर्थ फतेह दा महात्म और फतेह दी जिहड़ी मर्यादा है ते ए विचारां जिहड़ियां बाद विच होणगियां पहलां आपां ए विचार समझ लईए वी जिहड़े शुभ गुण भगती विच कामयाब करन वाले हन सत्संगी नूं सत्संगत दे विच कामयाब करन वाले हन उन्हां विच पहला गुण सी श्रद्धा ओह आप जी ने कई दिन सरवण कीता विश्वास जाके मन गुर की प्रतीत तिस जने आवै हर प्रचीत श्रद्धा दे नाल दूसरा गुण है भावना श्रद्धा दा अर्थ है विश्वास विश्वास होना भरोसा हो जाना है तो बहुत बड़ी बात है पर इहदे दोनों गुण जिहड़े अलग अलग जदों श्रद्धा दे नाल भावना जुड़ेगी तां फिर कामयाबी वास्ते एक बड़ी शक्ति नाल प्राप्त हो गई इस सिख दे वी श्रद्धा तां है ही सी गुरु महाराज वास्ते भावना दा भाव है कि प्रेम होना प्रेमवाचक शब्द है जिहड़ी भावना इस करके गुरु साहब जी ने जो पावन बचन कहे है श्री गुरु गोबिंद सिंह साहब महाराज ने भावना विहीन कैसे पावै जगदीश कौ श्री दसम ग्रंथ श्री गुरु गोबिंद सिंह साहब जी की रसना कि जिहदे च भावना नहीं है वह जगत दे ईश्वर यानी जगत दे मालक परमात्मा नूं किवें पा सकदा है ते जिड्डा वड्डा गुण श्रद्धा है भावना भी उहदे नालों घट गुण नहीं इहदी भी उन्नी लोड़ है जे भावना नहीं प्रेम तो बिना सफलता नहीं प्राप्त होया करदी साच कहूं सुन लियो सबै जिन प्रेम कियो तिन ही प्रभ पायो परमात्मा दे पौण विच भावना जिहड़ी उह भी बहुत वड्डा गुण है तीसरा गुण है निर्माणता निर्माणता का भाव है निरहंकारता अभिमान तो रहित होना निम्रता बहुत वड्डा गुण है ते जिन्ने भी गुण हैं जीव की हंगता उन्हां नूं औगुणां विच बदल देंदी है किड्डा ही गुण होवे इस करके हंगता तो रहित होना ते उन्हूं कहिंदे निरहंकारता निरहंकारता नूं निम्रता श्रद्धा भावना निर्माणता जिहड़ी माण तो रहित गुरसिख जदों की गुरु साहब दे वैसे भी जीवन जिहड़ा हर वेले संसारक जीवन दे विच भी सानू अभिमान तो रहित ही होना चाहिए। इस करके सतगुरु महाराज साहब जी ने गुरसिखां नूं गुण दिता है कि जिनी देर तक हिरदे च होमे है, होमे करी तां तू नाहीं। हे वाहिगुरु, जदों होमे है जीव दे विच उदों तेरे दर्शन नहीं हो सकते, तेरी प्राप्ति नहीं हो सकती। इस करके होमे करी तां तू नाहीं, तू होवे हो नाहे। बूझो ज्ञानी बूझना, यह अकथ कथा मन माहे। जे हिरदे विच होमे है तां परमात्मा नहीं हिरदे विच आ सकदा। परमात्मा दा नाम हिरदे विच टिकिया तां होमे नहीं आ सकदी। परस्पर विरोध है। इउं समझ लो कि जदों चानना हो गया उहदा मतलब अंधेरा नहीं रहेगा। जे अंधेरा है उहदा मतलब यही है भी चानना नहीं है। जे होमे है तां परमात्मा नहीं, जे परमात्मा है तां होमे नहीं। जिवें अंधेरे और चानण दा विरोध है, ते होमे ते परमेश्वर वाहिगुरु दा भी विरोध है। प्राचीन इतिहास पढ़ के देख लो, पुराणा दे विच भी बहुत कथावां आउंदियां ने। सतयुग तो लैके कलयुग तक दा इतिहास गुरु गोबिंद सिंह साहब ने लिखिया श्री दसम ग्रंथ विच, ते होर भी अन ग्रंथां दे अंदर विचार है कि संसार दे विच काम है जिहड़ा बहुत बड़ा औगण मन्निया, कि इन्हां पंजां दे विच सब तो पहला नां इहदा आउंदा है। जदों भी गिणती आउंदी है ना पंज विकारां दी, काम दी गल पहला आउंदी है। ते संसार दे बड़े बड़े कामी पुरुष, ते उन्हां नूं भी परमेश्वर ने बख्श दिता है जदों शरण विच आ गए। अनेकां कहानियां, ते दूसरा है क्रोध। क्रोधी बहुत सारे होए न जिन्हां ने अपने आप का भी नुकसान किया, दूसरे का भी है। बहुत बड़ा औगण दोनों रल के साडे शरीर का सत्यानाश करते हैं। काम क्रोध काया को गल है, ज्यों कंचन सुहागा टल है। पर क्रोधियों भी जदों शरण विच आ गए परमात्मा ने बख्श दिता है। लोभी पुरुष, ते लोभी की जिंदगी हल्के हुए कुत्ते वर्गी दसी है गुरबाणी विच। लोभी का यह भी कहा भी यदा विसाओ नहीं करना, लोभी का विसाओ ना कीजिए। बड़े बड़े लोभ दे ग्रसे हुए पदार्थ इकट्ठे करने वाले जदों शरण विच आ गए तां लोभी भी बख्श दिते। ते मोह जिहड़ा बड़ा प्रबल है, सारे संसार नूं इसने नथिया होया है, काबू कीता होया है। ते मोह दे विच ग्रसिया होया नूं भी जिहड़ा एक पैर भी परमात्मा वाले पासे नूं चलन नहीं देंदा, पंक जो मोह पग नहीं चल है हम देखा तह डूबिया ले। ते मोह दे ग्रसे होए भी जे प्रभु दी शरण विच आ गए तां बख्श दते। कामी क्रोधी बख्श दते, लोभी ते मोह वाले बख्श दते। पर जिहड़ा पंजवां होमे वाला ना अहंकारी, इहनूं बख्शिया नहीं। ते इहनूं नौहां नाल तां पाड़िया होएगा, पर इहदे वास्ते परमात्मा दे दर विच कोई थां नहीं। अहंकारियां नूं दुख भुख है। महाराज साहिब जी अपने सिखां नूं अहंकार तों बचाउणा चाहुंदे है। अहंकारियां नूं दुख भुख है, हथ अड्डे घर घर मंगाए। परमेश्वर दा इह हुक्म है, संसार दे विच रब्बी हुक्म शास्त्रां द्वारा, वेदां द्वारा, संतां भगतां द्वारा, अवतारां द्वारा यह गल मनुखां तक पहुंचाई गई है कि परमेश्वर कहिंदा है कि जे तेरे अंदर होमे है तां मेरा मिलना तां बहुत दूर दी बात है, भी उन्नी देर तक मेरा नाम भी तेनू नहीं मिलेगा। मेरी तो अड़ीके ना कर, मेरा नाम भी तेरे हिरदे विच टेक नहीं सकेगा। जैसा कि होमे नावे नाल विरोध है, दोए ना बसाए इकठाए। ते हुण साडी सब तो बड़ी मुश्किल मनुख की यह है, वह नाम भी जपना चाहता पर होमे नूं भी गवाउणा नहीं चाहता। होमे नाल इन्ना गहरा ते नेड़े दा रिश्ता हो गया है, सब कोई छड़ सकदा पर होमे नहीं छड़ सकदा। संसार दे विच जिन्ने झगड़े नूं है भी होमे दे, अभिमान दा ही झगड़ा है, निम्रता दा कदे झगड़ा होया ही नहीं किसे नाल। इस करके सतगुरु महाराज साहब जी ने कहा, गुरसिखा ए जिहड़े पंज गुण हन, इन्हां पंजां गुणां दे संयुक्त हो, श्रद्धा भावना निर्माणता सावधानता मन की एकाग्रता। धरती का जिथे भी तल नीवा है, जिथे धरती दे विच निमाण आ गई है, पानी वास्ते उन्हूं आवाजा मारन की लोड़ नहीं पैंदी, खुद ही चल के चला जाता पानी। ते उच्चियां टिब्बियां ते पानी कोई खड़ाउणा चाहे ता पानी ठहरदा नहीं। ਇਹ ਪ੍ਰਕਿਰਤੀ ਵਿੱਚੋਂ ਮਨੁੱਖ ਨੂੰ ਉਪਦੇਸ਼ ਹੈ ਕਿ ਜਿਹਦੇ ਹਿਰਦੇ ਉੱਚਿਆਂ ਟਿੱਬਿਆਂ ਦੀ ਨਿਆਈ ਹੰਕਾਰ ਦੇ ਵਿੱਚ ਹੋ ਚੁੱਕੇ ਹੈ, ਕਿ ਉੱਥੇ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਪਾਣੀ ਦੀ ਨਿਆਈ ਹੈ, ਉਹ ਠਹਿਰਦਾ ਨਹੀਂ ਹੈ। ਜਿਹੜਾ ਹਿਰਦਾ ਨਿਮਰਤਾ ਵਾਲਾ ਹੈ ਤੇ ਬਿਨਾਂ ਯਤਨ ਤੋਂ ਜਿਵੇਂ ਪਾਣੀ ਉੱਥੇ ਜਾ ਕੇ ਖੜ ਜਾਂਦਾ ਹੈ, ਟਿਕ ਜਾਂਦਾ ਹੈ, ਉੱਚੀ ਥਾਂ ਤੇ ਟਿਕਦਾ ਨਹੀਂ। ਤੇ ਜਿੰਨਾ ਚਿਰ ਹਿਰਦੇ ਚ ਹੰਕਾਰ ਹੈ ਉਨਾ ਚਿਰ ਨਾਮ ਟਿਕਦਾ ਨਹੀਂ। ਤੇ ਜਿਸ ਵੇਲੇ ਹੰਕਾਰ ਦੀ ਥਾਂ ਤੇ ਨਿਮਰਤਾ ਆ ਗਈ ਤਾਂ ਉੱਥੇ ਫਿਰ ਬਹੁਤਾ ਯਤਨ ਕਰਨ ਦੀ ਲੋੜ ਨਹੀਂ, ਨਾਮ ਆਪਣੇ ਆਪ ਹਿਰਦੇ ਵਿੱਚ ਟਿਕ ਜਾਏਗਾ। ਸੋ ਇਸ ਕਰਕੇ ਇਹ ਜਿਹੜੇ ਪੰਜ ਸ਼ੁਭ ਗੁਣ, ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਏਕਾਗਰਤਾ, ਇਹਨਾਂ ਗੁਣਾਂ ਦੇ ਨਾਲ ਫਿਰ ਹੋਰ ਗੁਣ ਵਿਹਾਜੇ ਜਾਂਦੇ ਨੇ। ਉਹਨਾਂ ਨੂੰ ਮਹਾਰਾਜ ਕਹਿੰਦੇ ਗੁਣਵੰਤਿਆਂ ਗੁਣ ਦੇ, ਜਿਹਦੇ ਕੋਲ ਇਹ ਗੁਣ ਫਿਰ ਉਹ ਭਗਤੀ ਕਰਨ ਲੱਗਦਾ ਹੈ, ਭਗਤੀ ਕਰਨ ਤੋਂ ਬ੍ਰਹਮ ਗਿਆਨ ਵਰਗੇ ਵੱਡੇ ਗੁਣ ਆ ਜਾਂਦੇ ਨੇ। ਇਹ ਵਿਚਾਰ ਤਾਂ ਆਪਾਂ ਇੱਥੇ ਇਹਨੂੰ ਸਮਾਪਤ ਕਰਦੇ ਹਾਂ ਤੇ ਕੁਛ ਇਹਦਾ ਹਿੱਸਾ, ਕਿਉਂਕਿ ਸ਼ਰਧਾ ਤੱਕ ਤਾਂ ਬੜੇ ਵਿਸਥਾਰ ਨਾਲ ਗੱਲ ਹੁੰਦੀ ਰਹੀ ਤੇ ਇਹਨਾਂ ਦੀ ਕੁਝ ਸੰਖੇਪ ਨਾਲ ਵੀ ਵਿਚਾਰ ਨਹੀਂ ਸੀ ਹੋ ਸਕੀ, ਇਸ ਕਰਕੇ ਦੁਹਰਾਈ ਹੈ ਗੱਲ। ਬਾਕੀ ਕੁਝ ਵਿਚਾਰ ਗੁਰਮੁਖਾਂ ਦੇ ਨਾਲ ਸੁੱਤੇ ਸਦੀ ਚੱਲੀ ਸੀ ਤੇ ਫਤਿਹ ਬਾਰੇ ਗੱਲ ਚੱਲੀ ਸੀ। ਸਾਧ ਸਿੰਘ ਜੀ, ਫਤਿਹ ਬਾਰੇ ਸਮਝਣ ਦੀ ਲੋੜ ਹੈ ਤੇ ਆਖਿਰ ਫਤਿਹ ਹੈ ਕੀ, ਇਹਦਾ ਅਰਥ ਕੀ ਹੈ ਫਤਿਹ ਦਾ। ਐਸਾ ਲਿਖਿਆ ਕਿ ਭਾਈ ਗੁਰਸਿੱਖਾਂ ਦੇ ਪਰਸਪਰ ਮਿਲਾਪ ਸਮੇਂ ਦਾ ਸ੍ਰੇਸ਼ਟਾਚਾਰ ਦਾ ਬੋਲਾ, ਉਹਦਾ ਨਾਮ ਫਤਿਹ ਹੈ। ਜਦੋਂ ਗੁਰਸਿੱਖ ਮਿਲਦੇ ਹੈ ਆਪਸ ਵਿੱਚ ਹੀ ਮਿਲਣ ਦੇ ਸਮੇਂ, ਸਭ ਤੋਂ ਪਹਿਲਾਂ ਜੇ ਸ੍ਰੇਸ਼ਟਾਚਾਰ ਦਾ ਬੋਲ ਬੋਲਿਆ ਜਾਂਦਾ ਹੈ, ਜਿਹਦੇ ਵਿੱਚ ਦੋ ਵਾਰੀ ਰਸਨਾ ਤੋਂ ਫਤਿਹ ਬੁਲਾਉਣ ਵਾਲਾ ਜਿਹੜਾ ਪਹਿਲ ਕਰਦਾ ਹੈ, ਵਾਹਿਗੁਰੂ ਦੋ ਵਾਰੀ ਕਹਿ ਲੈਂਦਾ ਹੈ, ਤੇ ਦੋ ਵਾਰੀ ਦੂਸਰੇ ਨੇ ਜਦੋਂ ਜਵਾਬ ਦਿੱਤਾ ਤੇ ਆਪਣੇ ਕੰਨਾਂ ਦੁਆਰਾ ਸੁਣ ਵੀ ਲਿਆ ਵਾਹਿਗੁਰੂ ਨੂੰ, ਤੇ ਸੁਣਨ ਦਾ ਵੀ ਨਾਮ ਦਾ ਮਹੱਤਵ ਓਨਾ ਹੀ ਹੈ, ਬੋਲਣ ਦਾ ਵੀ ਓਨਾ ਹੀ ਹੈ। ਚਾਰ ਵਾਰ ਵਾਹਿਗੁਰੂ ਸ਼ਬਦ ਦਾ ਮਹੱਤਵ, ਬੋਲਣ ਔਰ ਸੁਣਨ ਦਾ ਕੱਲੀ ਫਤਿਹ ਬੁਲਾਉਣ ਦੇ ਨਾਲ ਪ੍ਰਾਪਤ ਹੋ ਜਾਂਦਾ। ਤੇ ਦੂਸਰਾ ਹੈ ਸ੍ਰੇਸ਼ਟਾਚਾਰ ਦਾ ਹੀ ਬੋਲਾ, ਸਤਿ ਸ੍ਰੀ ਅਕਾਲ। ਤੇ ਅੱਜ ਇਹਨਾਂ ਦੋਨਾਂ ਵਚਨਾਂ ਤੇ ਹੀ ਆਪਣਾ ਸਮਾਂ, ਬਾਕੀ ਬਚਿਆ ਤਾਂ ਹੋਰ ਗੱਲ ਕਰ ਲਵਾਂਗੇ ਜੈ ਸ੍ਰੀ ਗੁਰੂ ਨੂੰ ਭਾਈ, ਪਰ ਇਹ ਦੋਨੇ ਗੱਲਾਂ ਬਹੁਤ ਜ਼ਰੂਰੀ ਹੋ ਗਈਆਂ। ਤੇ ਜਿਹੜਾ ਸ਼ਬਦ ਪਹਿਲਾਂ ਪ੍ਰਚਲਿਤ ਹੋਇਆ ਹੈ ਉਹਦੀ ਵਿਆਖਿਆ ਪਹਿਲਾਂ ਵਿਚਾਰ ਕੀਤੀ ਜਾਵੇ ਚੰਗੀ ਬਾਤ ਹੈ। ਸਤਿ ਸ੍ਰੀ ਅਕਾਲ ਜਿਹੜਾ ਸ਼ਬਦ ਹੈ, ਤੇ ਅੱਜ ਅਸੀਂ ਜਿੱਥੇ ਸੈਂਕੜੇ ਹੋਰ ਗਲਤੀਆਂ ਕਰਦੇ ਹਾਂ, ਇਹ ਸ਼ਬਦ ਦੇ ਵਿੱਚ ਤਾਂ ਐਡੀ ਵੱਡੀ ਪੱਧਰ ਤੇ ਗਲਤੀ ਕਰਨ ਲੱਗ ਪਏ ਹਾਂ ਤੇ ਕੋਈ ਭਾਗਾਂ ਵਾਲਾ ਮੁੱਖ ਹੋਊਗਾ ਜਿਹਦੇ ਵਿੱਚੋਂ ਇਹ ਸ਼ਬਦ ਸ਼ੁੱਧ ਉਚਾਰਨ ਕੀਤਾ ਹੋਇਆ ਦਾਸ ਨੇ ਕੰਨਾਂ ਨਾਲ ਸੁਣਿਆ ਹੋਵੇ, ਨਹੀਂ ਇਹ ਸ਼ਬਦ ਬਿਲਕੁਲ ਵਿਗਾੜ ਲਿਆ ਅਸੀਂ। ਸ਼ੁੱਧ ਸ਼ਬਦ ਤਾਂ ਹੈ ਸਤ ਸ੍ਰੀ ਅਕਾਲ, ਪਰ ਅਸੀਂ ਇਹਨੂੰ ਵਿਗਾੜ ਕੇ ਕਹਿੰਦੇ ਹਾਂ ਸਤਿ ਸ੍ਰੀ ਅਕਾਲ। ਇਹ ਨੋਟ ਕਰਨੀ ਹੈ ਗੱਲ, ਦੇਖੋ ਬਾਕੀ ਦੀਆਂ ਗੱਲਾਂ ਸੁਣਦੇ ਹਾਂ, ਇਹਨੂੰ ਸੋਧ ਸਾਈ ਦੇ ਬਚਨ ਕਹਿੰਦੇ ਹਾਂ ਆਪਾਂ, ਕੋਈ ਬਹੁਤ ਵੱਡੀ ਬ੍ਰਹਮ ਗਿਆਨ ਦੀ ਗੱਲ ਨਹੀਂ ਹੈ ਜਿਹੜੀ ਸਮਝ ਨਾ ਆਵੇ, ਆਪਣੀ ਗਲਤੀ ਜਿਹੜੀ ਹੈ ਉਹਨੂੰ ਦੂਰ ਕਰਨਾ। ਤੇ ਇਹ ਸ਼ਬਦ ਇੰਨਾ ਵਿਗਾੜ ਲਿਆ ਤੇ ਜਦੋਂ ਵੀ ਕੋਈ ਮਿਲਦਾ ਕਹਿੰਦਾ ਫਲਾਣਾ ਸਿਆਂ ਸਤਿ ਸ੍ਰੀ ਅਕਾਲ, ਉਹ ਦੂਆ ਕਹਿੰਦਾ ਜੀ ਸਤਿ ਸ੍ਰੀ ਅਕਾਲ। ਤੇ ਇਹ ਸ਼ਬਦ ਨੂੰ ਇੱਕ ਤਾਂ ਸ਼ੁੱਧ ਕਰਨ ਦੀ ਲੋੜ ਹੈ, ਦੂਸਰਾ ਇਹ ਸ਼ਬਦ ਨੇ ਕਦੋਂ ਪ੍ਰਗਟ ਹੋਣਾ ਕੀਤਾ, ਕਿੱਥੇ ਪ੍ਰਗਟ ਹੋਇਆ, ਤਾਂ ਕਿ ਆਪ ਜੀ ਜਿੰਨੇ ਸਰੋਤਾ ਜਨ ਬੈਠੇ ਹੋ, ਜੇ ਤੁਹਾਨੂੰ ਕੋਈ ਛੋਟਾ ਜਿਹਾ ਸਵਾਲ ਕਰੇ ਵੀ ਜਿਹੜਾ ਤੁਸੀਂ ਸਤਿ ਸ੍ਰੀ ਅਕਾਲ ਦਾ ਬੋਲਾ ਬੋਲਦੇ ਹੋ, ਇਹ ਕਿਹਨੇ ਪ੍ਰਗਟ ਕੀਤਾ ਸੀ, ਕਿੱਥੇ ਹੋਇਆ ਸੀ, ਇਹਦੇ ਬਾਰੇ ਅਣਜਾਣਪਣੇ ਦੇ ਵਿੱਚ ਤੇ ਕੁਝ ਅਜਿਹੀ ਵੀ ਵਿਚਾਰ ਦਾਸ ਨੇ ਕੰਨਾਂ ਨਾਲ ਸੁਣੀ ਹੈ, ਬਹੁਤ ਹੀ ਸਤਿਕਾਰਯੋਗ ਪੰਥ ਦੇ ਸੰਪਰਦਾਵਾਂ ਦੇ ਵਿੱਚ ਬੜਾ ਸਤਿਕਾਰ ਹੈ। ਇੱਕ ਬੜੀ ਮਹਾਨ ਹਸਤੀ ਦੀ ਰਸਨਾ ਤੋਂ ਮੈਂ ਇਹ ਸੁਣਿਆ, ਉਹ ਕਹਿੰਦੇ ਵੀ ਜਿਹੜਾ ਸਤਿ ਸ੍ਰੀ ਅਕਾਲ ਸ਼ਬਦ ਹੈ ਵੀ ਇਹ ਤਾਂ ਬਾਅਦ ਦੇ ਵਿੱਚ ਸਿੱਖਾਂ ਨੇ ਪ੍ਰਚਲਿਤ ਕਰ ਲਿਆ ਵੀ ਗੁਰੂ ਸਾਹਿਬ ਵੱਲੋਂ ਨਹੀਂ ਹੈ। ਤੇ ਦਾਸ ਨੇ ਬੇਨਤੀ ਕੀਤੀ, ਮੈਂ ਕਿਹਾ ਬਾਬਾ ਜੀ ਵੀ ਇਹ ਗਲਤੀ ਕਿਤੇ ਸਟੇਜ ਤੇ ਨਹੀਂ ਕਰਨੀ, ਇੱਥੇ ਬੈਠੇ ਹਾਂ ਆਪਾਂ ਭਾਈਚਾਰੇ ਚ, ਇੱਥੇ ਤਾਂ ਚੱਲ ਜਾਊਗੀ ਗੱਲ ਇਹ ਵੀ, ਪਰ ਇਹ ਗੱਲ ਜਿਹੜੀ ਹੈ ਸਟੇਜ ਤੇ ਦੁਖਦਾਈ ਬਣ ਜਾਊਗੀ, ਇਹ ਗੱਲ ਸੱਤ ਨਹੀਂ ਜਿਹੜੀ ਤੁਸੀਂ ਕਹਿ ਰਹੇ ਹੋ। ਕਹਿੰਦੇ ਫਿਰ ਕਿਤੇ ਪ੍ਰਮਾਣ ਤਾਂ ਮਿਲਦਾ ਨਹੀਂ ਵੀ ਗੁਰੂ ਸਾਹਿਬ ਨੇ ਚਲਾਇਆ ਬੋਲਾ। ਮੈਂ ਕਿਹਾ ਜੀ ਮਿਲਦੇ ਆ ਪ੍ਰਮਾਣ, ਗੱਲ ਤਾਂ ਉਹਨੂੰ ਲੱਭਣ ਦੀ ਹੈ, ਕੌਣ ਕਹਿੰਦਾ ਵੀ ਇਹਦਾ ਪ੍ਰਮਾਣ ਨਹੀਂ, ਇਹਦੇ ਪ੍ਰਮਾਣ ਹੈ। ਤੇ ਇਸ ਕਰਕੇ ਸਾਧ ਸਿੰਘ ਜੀ ਵੀ ਜੇ ਪੰਥ ਦੇ ਸਤਿਕਾਰਯੋਗ ਹਸਤੀਆਂ ਦੇ ਵਿੱਚ ਵੀ ਇਹ ਭੁਲੇਖੇ ਦੀ ਬਾਤ ਹੈ, ਤਾਂ ਫਿਰ ਜਿਹੜੇ ਆਮ ਸਧਾਰਨ ਮਨੁੱਖ ਕੰਮ ਕਰਨ ਵਾਲੇ ਨੌਕਰੀ ਵਣਜ ਵਪਾਰ ਜਿਨ੍ਹਾਂ ਨੂੰ ਕੋਈ ਪੜ੍ਹਨ ਦਾ ਬਹੁਤਾ ਵਕਤ ਨਹੀਂ ਹੈ, ਥੋੜਾ ਬਹੁਤ ਸੁਣਨ ਦਾ ਵਕਤ ਹੈ, ਤੇ ਉਹਨਾਂ ਦਾ ਤਾਂ ਫਿਰ ਕਸੂਰ ਕੋਈ ਨਹੀਂ ਹੈ। ਜਦੋਂ ਜਿਹੜੀ ਗੱਲ ਅਸੀਂ ਲੋਕਾਂ ਨੇ ਤੁਹਾਨੂੰ ਕਦੇ ਸੁਣਾਈ ਨਹੀਂ ਤੇ ਤੁਹਾਡੇ ਕੋਲੋਂ ਕੋਈ ਸਵਾਲ ਕਰੇ ਤੁਸੀਂ ਉਹ ਦੱਸ ਨਾ ਸਕੋ, ਇਹ ਇਕੱਲਾ ਤੁਹਾਡਾ ਕਸੂਰ ਨਹੀਂ, ਸਾਡਾ ਵੀ ਨਾਲ ਹੀ ਹੈ। ਫਿਰ ਗੱਲਾਂ ਛੋਟੀਆਂ ਨਾ, ਆਪਣੇ ਧਰਮ ਦੇ ਨਾਲ ਸੰਬੰਧਿਤ ਨਾ। ਤੋ ਇਸ ਕਰਕੇ ਵੀ ਇੱਕ ਤਾਂ ਇਹ ਗੱਲ ਹੈ ਵੀ ਇਸ ਨੂੰ ਸਤਿ ਸ੍ਰੀ ਅਕਾਲ ਨਹੀਂ ਕਹਿਣਾ, ਹੁਣ ਸਤਿ ਸ੍ਰੀ ਅਕਾਲ ਦੀ ਵੀ ਇੱਕ ਹੋਰ ਘਟੀਆ ਕੁਆਲਿਟੀ ਪੈਦਾ ਹੋ ਗਈ, ਇੱਕ ਹੋਰ ਉਦੋਂ ਨੀਵੇਂਪਣ ਨੂੰ ਆ ਗਿਆ ਸੀ। ਪਹਿਲਾਂ ਦਾ ਸਤਿ ਸ੍ਰੀ ਅਕਾਲ ਤੋਂ ਸਤਿ ਸ੍ਰੀ ਅਕਾਲ, ਹੁਣ ਸਤਿ ਸ੍ਰੀ ਅਕਾਲ, ਤੇ ਉਦੋਂ ਵੀ ਕੰਮ ਮੈਨੂੰ ਲੱਗਦਾ ਵੀ ਕਿਤੇ ਇਦੋਂ ਹੋਰ ਨਾ ਵਿਗੜ ਜਾਵੇ ਕੰਮ। ਇਹ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਦੇ ਉਚਾਰਨ ਕੀਤੇ ਮੁਬਾਰਕ ਸ਼ਬਦ ਨੂੰ ਉਸੇ ਤਰ੍ਹਾਂ ਉਚਾਰਨ ਕਰਨਾ ਜਿਵੇਂ ਲਿਖਿਆ ਹੋਇਆ। ਸਾਡੇ ਕੋਲ ਇਹ ਅਧਿਕਾਰ ਨਹੀਂ, ਵੈਸੇ ਤਾਂ ਕਿਸੇ ਕਵੀ ਦੀ ਰਚਨਾ ਨੂੰ ਵੀ ਅਸੀਂ ਵਿਗਾੜ ਨਹੀਂ ਸਕਦੇ, ਜੋ ਲਿਖਿਆ ਉਵੇਂ, ਚਾਹੇ ਉਹ ਰਮਾਇਣ ਚ ਲਿਖਿਆ ਹੋਇਆ, ਰਮਾਇਣ ਦਾ ਸ਼ਬਦ ਬੋਲਣਾ, ਕੁਰਾਨ ਚ ਲਿਖਿਆ, ਅੰਜੀਲ ਚ ਲਿਖਿਆ, ਤੌਰੇ ਚ ਲਿਖਿਆ, ਜੋ ਸ਼ਬਦ ਲਿਖਿਆ ਸਾਨੂੰ ਉਵੇਂ ਹੀ ਬੋਲਣਾ ਪਊਗਾ। ਇਹ ਤਾਂ ਨਹੀਂ ਹੈ ਵੀ ਅੱਧਾ ਸ਼ਬਦ ਉੱਥੋਂ ਹੋਰ ਤਰ੍ਹਾਂ ਲਿਖਿਆ, ਆਪਣੇ ਕੋਲੋਂ ਵਿਗਾੜ ਕੇ ਹੋਰ ਤਰ੍ਹਾਂ ਕਰ ਲਈਏ, ਨਹੀਂ। ਇਸ ਕਰਕੇ ਇੱਕ ਤਾਂ ਇਹਨੂੰ ਸ਼ਬਦ ਨੂੰ ਸ਼ੁੱਧ ਕਰਨਾ ਵੀ ਇਹ ਜਦੋਂ ਵੀ ਉਚਾਰਨ ਕਰੋ ਲੱਗੂ ਤਾਂ ਥੋੜਾ ਜਿਹਾ ਉਪਰਾ, ਥੋੜੇ ਜਿਹੇ ਤੁਹਾਨੂੰ ਔਖਾ ਵੀ ਲੱਗੂਗਾ, ਇਹ ਸੁਣਨ ਵਾਲੇ ਨੂੰ ਉਪਰਾ ਲੱਗੂਗਾ, ਕਿਉਂਕਿ ਦੂਸਰੇ ਨੇ ਤਾਂ ਫਾੜ ਦੇ ਕੇ ਜਿਹਨੇ ਮੋਗਰੀ ਮਾਰੀ ਦੇ ਉਹਨੇ ਕਹਿਣਾ ਸਰਦਾਰ ਜੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜਦੋਂ ਕਹੋਗੇ ਘੁੱਟ ਕੇ ਸਤਿ ਸ੍ਰੀ ਅਕਾਲ, ਉਹ ਕਹੋਗੇ ਵੀ ਆ ਕਿਵੇਂ ਬੋਲਣ ਲੱਗ ਗਿਆ ਤੂੰ? ਤੇ ਫਿਰ ਤੁਸੀਂ ਉਹਨੂੰ ਦੱਸ ਸਕੋਗੇ ਵੀ ਭਾਈ ਸਾਹਿਬ ਜੋ ਤੁਸੀਂ ਬੋਲੇ ਹੋ ਇਹ ਸ਼ਬਦ ਸ਼ੁੱਧ ਨਹੀਂ ਹੈ। ਇੱਕ ਤਾਂ ਇਹਦੇ ਚ ਅਸੀਂ ਇਹ ਤਰੱਕੀ ਕਰ ਲਈ, ਸਤਿ ਸ੍ਰੀ ਅਕਾਲ ਕਹਿਣ ਲੱਗੇ। ਹੁਣ ਬਾਕੀ ਗੱਲ ਸੁਣ ਲਓ ਫਤਿਹ ਦੀ। ਮੈਂ ਇੰਗਲੈਂਡ ਚ ਵੀ ਨੋਟ ਕਰਦਾ ਰਿਹਾ ਇਹ ਗੱਲ, ਅਮੈਰੀਕਾ ਚ ਵੀ, ਨਿਊਜ਼ੀਲੈਂਡ ਚ ਵੀ, ਆਸਟ੍ਰੇਲੀਆ ਚ ਵੀ, ਜਿੱਥੇ ਜਿੱਥੇ ਵੀ ਗਏ ਆ ਮੁੱਕਦੀ ਗੱਲ, ਤੇ ਕੈਨੇਡਾ ਦੇ ਵਿੱਚ ਵੀ ਜਿਹੜੇ ਟਾਊਨਾਂ ਚ ਗਏ ਜਿੱਥੇ ਜਿੱਥੇ ਗੁਰਸਿੱਖ ਨਾ, ਮੈਂ ਉਹਨਾਂ ਦੀ ਰਸਨਾ ਤੋਂ ਫੋਨਾਂ ਤੇ ਵੀ ਪ੍ਰਤੱਖ ਵੀ, ਜਦੋਂ ਵੀ ਕਹਿਣਗੇ ਇਹ ਬਹੁਤੇ ਤੁਹਾਡੇ ਵਿੱਚੋਂ ਇਸੇ ਤਰ੍ਹਾਂ ਬੁਲਾਉਂਦੇ, ਹੁਣ ਮੈਂ ਜਿਵੇਂ ਤੁਸੀਂ ਬੁਲਾਉਂਦੇ ਹੋ ਉਕਣ ਫਤਿਹ ਬੁਲਾਉਣ ਲੱਗੇ, ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਅੱਧੀ ਫਤਿਹ ਗਈ। ਫਤਿਹ ਦਾ ਨਿਰਾਦਰ ਹੈ, ਸਾਡੇ ਕੋਲ ਕੋਈ ਅਧਿਕਾਰ ਨਹੀਂ ਵੀ ਫਤਿਹ ਨੂੰ ਕੱਟ ਵੱਟ ਕਰ ਦਈਏ। ਨਹੀਂ ਤੁਹਾਡੇ ਕੋਲ ਟਾਈਮ, ਥੋੜਾ ਜੀ ਨਹੀਂ ਕਰਦਾ ਫਤਿਹ ਬੁਲਾਉਣ ਨੂੰ, ਨਾ ਬੁਲਾਓ, ਸਿਰ ਤੇ ਆਰਾ ਨਹੀਂ ਰੱਖਿਆ ਹੋਇਆ। ਪਰ ਗਲਤ ਕਰਨਾ, ਪਾਪ ਆਪਣੇ ਜੁੰਮੇ ਲੈਣਾ ਬਹੁਤ ਮਾੜੀ ਗੱਲ ਹੈ। ਇਸ ਕਰਕੇ ਭਾਈ ਫਤਿਹ ਜਦੋਂ ਬੁਲਾਉਣੀ ਹੈ, ਜਿਹੜੇ ਅੱਖਰ ਲਿਖੇ ਹੋਏ ਨੇ ਉਵੇਂ ਬੁਲਾਉਣੀ ਹੈ। ਫਤਿਹ ਉਚਾਰਨ ਦੇ ਵਿੱਚ ਵਾਵੇ ਨੂੰ ਕੰਨਾ ਹੈ, ਹਾਏ ਨੂੰ ਸਿਆਰੀ ਹੈ, ਗੱਗੇ ਨੂੰ ਔਂਕੜਾ, ਰਾਰੇ ਨੂੰ ਦਲੈਂਕੜਾ। ਇੱਕ ਤਾਂ ਗੁਰਮੰਤਰ ਹੈ, ਇਹਦੇ ਚ ਕੋਈ ਮਾਤਰਾ ਚਾਹੇ ਦੀਰਘ ਹੈ ਚਾਹੇ ਲਘੂ ਹੈ, ਜਿਵੇਂ ਲਿਖੀਆਂ ਨੇ ਉਵੇਂ ਬੋਲਣੀਆਂ। ਇਹਨੂੰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਉਣ ਤੁਹਾਡੇ ਵਿੱਚੋਂ ਮੇਰਾ ਖਿਆਲ ਹੈ ਵੀ 80% ਬੋਲੇ ਨੇ ਫਤਿਹ ਦੇ ਵਿੱਚ। ਪਰ ਹੁਣ ਗੁਰੂ ਗੋਬਿੰਦ ਸਿੰਘ ਦੀ ਗੱਲ ਸੁਣਨ ਤੋਂ ਬਾਅਦ ਚੁੱਪ ਕਰਨ ਦੀ ਹਿੰਮਤ ਨਹੀਂ ਰਹੂਗੀ ਤੁਹਾਡੀ। ਮੈਂ ਤੁਹਾਨੂੰ ਗੱਲ ਉਹ ਸੁਣਾਉਣੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿਹੜਾ ਫਤਿਹ ਵਿੱਚ ਨਾ ਬੋਲੇ। ਇਹ ਗੱਲ ਧਿਆਨ ਨਾਲ ਸੁਣਨੀ ਹੈ ਸਾਰਿਆਂ ਨੇ, ਜੇ ਅੱਗੇ ਨਹੀਂ ਸੁਣੀ ਤੇ ਹੁੰਦਾ ਚੰਗਾ ਕੀਤਾ ਇਹਨਾਂ ਗੁਰਮੁਖਾਂ ਨੇ ਜਿਹੜਾ ਕਿਹਾ ਵੀ ਫਤਿਹ ਬਾਰੇ ਹੀ ਸੁਣਾਓ ਅੱਜ। ਮੈਂ ਕਿਹਾ ਚਲੋ ਫਤਿਹ ਬਾਰੇ ਕਰ ਲੈਂਦੇ ਹਾਂ, ਕਥਾ ਹੀ ਕਰਨੀ ਹੈ ਕਿਸੇ ਵਿਸ਼ੇ ਤੇ ਹੋਈ। ਪਹਿਲਾਂ ਸਤਿ ਸ੍ਰੀ ਅਕਾਲ ਦੀ ਗੱਲ ਹੈ ਜਿਹੜੀ ਹੈ, ਵੀ ਸਤਿ ਸ੍ਰੀ ਅਕਾਲ ਦਾ ਸ਼ਬਦ ਜਿਹੜਾ ਕਦੋਂ ਤੇ ਕਿੱਥੇ ਉਚਾਰਨ ਕੀਤਾ, ਕਿਸ ਗੁਰੂ ਨੇ ਉਚਾਰਨ ਕੀਤਾ, ਇਹਨੂੰ ਆਪਣੇ ਹਿਰਦੇ ਦੀ ਫੱਟੀ ਤੇ ਲਿਖ ਲਓ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੀ ਯਾਤਰਾ ਨੂੰ ਚੱਲੇ ਹੈ, ਪੂਰਬ ਪੱਛਮ ਉੱਤਰ ਦੱਖਣ ਗੁਰੂ ਬਾਬਾ ਜੀ ਗਏ, ਫਿਰ ਬਾਬਾ ਗਿਆ ਬਗਦਾਦ ਨੂੰ, ਬਗਦਾਦ ਦੇ ਵਿੱਚ ਪਹੁੰਚੇ ਹੈ ਤੇ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਥੇ ਪਹੁੰਚੇ ਹੈ ਤਾਂ ਇੱਕ ਤਲਾਅ ਦੇ ਕਿਨਾਰੇ ਤੇ ਬੈਠਣ ਦੀ ਗੱਲ ਆਉਂਦੀ ਹੈ। ਪਾਣੀ ਦੇ ਕਿਨਾਰੇ ਤੇ ਬੈਠੇ ਹੈ ਤੇ ਉੱਥੇ ਹੀ ਰਾਤ ਬਤੀਤ ਹੋ ਗਈ। ਜਾਣ ਪਛਾਣ ਤਾਂ ਹੈ ਹੀ ਨਹੀਂ ਉੱਥੇ ਕਿਸੇ ਦੇ ਨਾਲ, ਕਿਸੇ ਨੇ ਆ ਕੇ ਲੰਗਰ ਪਾਣੀ ਨਹੀਂ ਪੁੱਛਿਆ, ਕੌਣ ਆਇਆ ਕੌਣ ਗਿਆ ਕੋਈ ਮਤਲਬ ਨਹੀਂ। ਗੈਰਾਂ ਦਾ ਦੇਸ਼ ਹੈ, ਮਰਦਾਨਾ ਨਾਲ ਹੈ, ਭਾਈ ਵਾਲਾ ਨਾਲ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਇਸ਼ਨਾਨ ਕੀਤਾ, ਦੋਨਾਂ ਗੁਰਸਿੱਖਾਂ ਨੇ ਕੀਤਾ। ਅੰਮ੍ਰਿਤ ਵੇਲਾ ਸਚਨਾਮ ਵਡਿਆਈ ਵਿਚਾਰ, ਗੁਰੂ ਬਾਬਾ ਜੀ ਨੇ ਕਿਹਾ ਸੀ ਸਿੱਧਾਂ ਨੂੰ, ਉਹਨਾਂ ਨੇ ਪੁੱਛਿਆ ਸੀ ਇਹ ਦੱਸੋ ਵੀ ਮੁੱਖ ਤੋਂ ਕਿਹੋ ਜਿਹੇ ਬਚਨ ਬੋਲਣੇ ਚਾਹੀਦੇ ਹੈ ਜਿਹਦੇ ਨਾਲ ਪਰਮਾਤਮਾ ਖੁਸ਼ ਹੋ ਜਾਵੇ। ਪਰਮਾਤਮਾ ਖੁਸ਼ ਹੀ ਨਾ ਹੋ ਜਾਵੇ, ਸਾਡੇ ਨਾਲ ਪਿਆਰ ਕਰਨ ਲੱਗ ਜਾਵੇ। ਕੋਈ ਹੈ ਐਸੇ ਬੋਲ, ਮੋਹੋਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਤਰੇ ਪਿਆਰ, ਵਾਹਿਗੁਰੂ ਪਿਆਰ ਕਰਨ ਲੱਗ ਗਏ। ਔਰ ਫਿਰ ਜਦੋਂ ਉਹ ਪਿਆਰਾ ਮਿਲੇ ਉਹਦੇ ਅੱਗੇ ਭੇਟਾ ਕੀ ਰੱਖੀਏ, ਫੇਰ ਕੇ ਅੱਗੇ ਰੱਖੀਏ, ਜਿੱਤ ਦਿਸੈ ਦਰਬਾਰ, ਮੋਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰ। ਇਹ ਦੋ ਪ੍ਰਸ਼ਨ ਸੀ। ਗੁਰੂ ਬਾਬਾ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ, ਮਹਾਰਾਜ ਕਹਿੰਦੇ ਮੂੰਹੋਂ ਜਿਹੜੇ ਬੋਲ ਬੋਲਣੇ ਉਹ ਵੀ ਮੈਂ ਦੱਸਦਾ ਕਿ ਪਰਮਾਤਮਾ ਨੂੰ ਕਿਸੇ ਸੰਸਾਰੀ ਭੇਟਾ ਦੀ ਤਾਂ ਲੋੜ ਨਹੀਂ। ਸਾਰੇ ਪਦਾਰਥ ਉਸੇ ਨੇ ਪੈਦਾ ਕੀਤੇ ਨੇ, ਕਿਹੜੀ ਚੀਜ਼ ਹੈ ਜਿਹੜੀ ਵਾਹਿਗੁਰੂ ਨੇ ਪੈਦਾ ਕੀਤੀ, ਸਭ ਕੁਛ ਉਸੇ ਦਾ ਪੈਦਾ ਕੀਤਾ ਹੋਇਆ। ਇਸ ਕਰਕੇ ਵੀ ਉਹਦੇ ਹੀ ਪੈਦਾ ਕੀਤੇ ਹੋਏ ਉਹਨੂੰ ਕੀ ਭੇਟ ਦਿਓਗੇ, ਤਾਂ ਬੜੀ ਨਾਦਾਨੀ ਦੀ ਬਾਤ ਹੋਏਗੀ। ਉਹਦੇ ਵਾਸਤੇ ਸਭ ਤੋਂ ਸੁੰਦਰ ਭੇਟਾ ਮਨੁੱਖ ਕੋਲ, ਮਨੁੱਖੀ ਜਾਮੇ ਵਿੱਚ ਹੈ ਕਿਸੇ ਕੋਲ, ਜੇ ਉਹ ਰੱਬ ਨੂੰ ਪ੍ਰਸੰਨ ਕਰਨਾ ਚਾਹੁੰਦਾ कि मैं उदे अगे भेड़ा रखा ता अठा पहरां दे विच केवल एक पहर रात जदों सूरज चढ़न दे तीन घंटे रहिंदे होण एक पहर दी भेटा रब दे अगे भेटा यह मंजूर हुंदी है। इहदे ते उह बहुत खुशियां उस गुरसिख नूं दिंदा है भगत नूं दिंदा है जिहड़ा अमृत वेला सच नौ वडियाई विचार अमृत वेले दी भेटा। ते रही गल मूहों के बोलन बोली है महाराज कहिंदे वी अमृत वेला सच नौ परमात्मा दा सच्चा नौ मुख तों बोलो इहदे नाल परमात्मा प्यार करेगा। तो इस लिहाज गुरु साहब जी आप उठे सारी जिंदगी गुरु बाबा जी ने बल्कि मैं तो सतगुरां दे पुरातन जन्म साखी दे विचों ऐसा भी पढ़िया है कि गुरु नानक साहब सच्चे पातशाह जन्म तो ही कदे अमृत वेले सुते नहीं सन ऐसा लिखत विच मिलता है। पर सत महीने की उम्र जदों हो गई सी सत्तवां महीना लग्या सी उस वेले तां इतिहास कहिंदा है भाई बाला कहिंदा है कि गुरु नानक ने ना अपनी मां नूं सौण दिता तृप्ता नूं और ना कदे पिता नूं सौण दिता जगा के रखदे सन। अठवें महीने चौंकड़ा लाउणा शुरू कर रहा सी वह बड़ी प्यारी गुरु साहब जी दे अवतार पुरब ते बोलन वालियां गल्लां नूं हुण इत्थे दी लोड़ नहीं है ज्यादे। तो इस करके गुरु महाराज जी ने इशनान कीता इशनान करके साध सिंह जी निज सरूप दे ध्यान विच होए ते अमृत वेले बारे कुछ मन घड़त अर्थ करन वालियां ने ते कुछ ऐसा भी अर्थिक कर रखिया है कहिंदे जी सतगुरु महाराज दा हुक्म है गुर सतगुर का जो सिख अखाए सो भलके उठ हर नाम ते आवे। कहिंदे वी पहला तां नहाउण दी गल लिखी उहनी महाराज ने देखो किड्डी खोज कीती है मेरे वीरां ने जिउंदे रहण विचारे नवीआं नवीआं खोजां कढ़दे आ। कहिंदे देखो ये लिखिआ वी पहला नाम जपो ते फिर उदों बाद इशनान करो ते चढ़े दिन गुरबाणी गाओ। कहिंदे पहला बाणी नहीं पढ़नी भी खोदना तां खोदना ही है भी उहनूं पुठे पासे नूं फड़ के हथ दे विच ये बाहें वाले पासे नाल की खोदोगे तुसीं नाले तां खुरपा हाथां च लगूगा पुठे पासे दे नाल खोद कीती होई ठीक ने। जदों गुरबाणी दे विचों अजिहे प्रमाण सामने रखे जाणगे ते फिर की होएगा भी इहदा अर्थ कर लिया तुसीं गुर सतगुर का जो सिख खाए सो भलके उठा नाम ते आवै उद्यम करे भलके प्रभाती इशनान करे अमृत सरन आवै। मैं कहा जदों अर्थ यही करने ना पाने फिर महाराज कहिंदे भी चाहे तू कनेडा रहना चाहे अमरीका दे विच रहना चाहे हिंदुस्तान के बाहरले सूबे च रहना जाके अमृत सर नहा गया फिर जे इस तरह ही अर्थ करने हैं फिर तो यह बनूंगा पर नहीं ये अर्थ नहीं है इत्थे। इस करके साध सिंह जी सतगुरु महाराज साहब जी ने भलके हर रोज ही उठ के हर रोज ही उठना है यह नहीं भी एक दिन उठा दूजे दिन नहीं उठना नाम ते आने वास्ते की करना है कर इशनान पहला इशनान करना है दातन कुरला करना दंद साफ करने किरिया करनी फिर इशनान करना इशनान करके फिर साध सिंह जी नितनेम आरंभ करना कर इशनान सिमर प्रभ अपना मन तन पे अरोगा मन भी अरोग होगा तन भी अरोग होगा। तो इस करके महाराज साहब जी ने उठ के इशनान किया इशनान करके भाई बाले ने भी इशनान किया निज सरूप दे ध्यान च बैठे उदों बाद कहिंदे मरदानिया भी रवाब सुर कर साज पहलों सुर करना पैंदा सुर कीती तां गुरु बाबा जी ने आसा दी वार दा कीर्तन आरंभ कर लिया ते उधर पीर दस्तगीर दा एक शिष पानी भरन वास्ते आया सी उत्थे ते उन्हें देखिया भी तीन फकीर बैठे न पर इस वेले स्रोत गा रहे न पर उदों पहला की देखिया जो जपजी का पाठ भाई मरदाना जी कर रहे सन उहदे च उन्हें कहा पाताला पाताल लख आगासा आगास ओड़ कोड़ पालत के वेद कहन एक बात कुछ गल्लां समझ आ गईयां ते फिर कीर्तन आरंभ हो गया वह देखता रहा ਤੇ ਜਿਹੜੇ ਬੰਦੇ ਨੇ ਚੁਗਲੀ ਕਰਨੀ ਹੁੰਦੀ ਹੈ ਉਹ ਵੀ ਪੂਰੀ ਖੋਜ ਕਰਦਾ ਵੀ ਤਾਂ ਕਿ ਜਦੋਂ ਮੈਂ ਗੱਲ ਕਰਾਂ ਮੇਰੀ ਗੱਲ ਪੂਰੀ ਸਹੀ ਲੱਗੇ। ਉਹ ਸਾਰੀ ਰਿਪੋਰਟ ਤਿਆਰ ਕਰਕੇ ਦਸਤਗੀਰ ਕੋਲ ਚਲਾ ਗਿਆ। ਕਹਿੰਦੇ ਪੀਰ ਜੀ ਤੁਸੀਂ ਤਾਂ ਕਹਿੰਦੇ ਹੋ ਇਸਲਾਮ ਦੇ ਵਿੱਚ 14 ਤਬਕ ਲਿਖੇ ਨੇ ਮੁਹੰਮਦ ਸਾਹਿਬ ਨੇ, ਸੱਤ ਪਤਾਲ ਨੇ, ਸੱਤ ਆਕਾਸ਼ ਨੇ, 14 ਤਬਕ ਨੇ, ਬਾਹਰ ਫਕੀਰ ਬੈਠੇ ਨੇ ਉਹਦਾ ਕਹਿੰਦੇ ਕਿੰਨੇ ਨੇ, ਮੈਂ ਸੁਣ ਕੇ ਆਇਆ। ਹੁਣ ਫਕੀਰ ਦਾ ਜਵਾਬ ਸੁਣ ਲਓ ਕੀ ਹੈ। ਉਹ ਕਹਿੰਦਾ ਵੀ ਉਹ ਫਕੀਰ ਜਿਹੜਾ 14 ਤਬਕਾਂ ਤੋਂ ਵੱਧ ਦੱਸ ਰਿਹਾ ਉਹ ਕੁਫਰ ਬੋਲਦਾ, ਮਤਲਬ ਵੀ ਝੂਠ ਬੋਲ ਰਿਹਾ। ਤੇ ਦੂਸਰਾ ਉਹਨੇ ਸ਼ਿਕਾਇਤ ਕੀਤੀ ਜੀ ਉੱਥੇ ਤੁਸੀਂ ਸਰੋਤ ਬੰਦ ਕੀਤਾ ਤੇ ਉਹ ਤਾਂ ਇਸ ਵੇਲੇ ਸੰਗੀਤ ਅਲਾਪ ਰਹੇ ਨੇ, ਤੇ ਉਹ ਸੰਗੀਤ ਦੇ ਵਿੱਚ ਕੁਝ ਰੱਬੀ ਕਲਾਮ ਵੀ ਬੋਲੀ ਜਾ ਰਹੀ ਹੈ। ਉਹ ਕਹਿਣ ਲੱਗਾ ਮੇਰੇ ਸ਼ਹਿਰ ਵਿੱਚ ਆ ਕੇ ਮੈਂ ਇਸਲਾਮ ਦਾ ਏਡਾ ਬੜਾ ਮੰਨਿਆ ਪਰਮੰਨਿਆ ਪੀਰ ਹਾਂ, ਜੇ ਇੱਥੇ ਇਸਲਾਮ ਦੀ ਰਹੁ ਰੀਤ ਜਿਹਨੂੰ ਅਸੀਂ ਮਰਿਆਦਾ ਕਹਿੰਦੇ ਹਾਂ ਤੇ ਉਹ ਆਪਣੀ ਸ਼ਰ੍ਹਾਂ ਕਹਿੰਦੇ ਨੇ, ਵੀ ਇੱਥੇ ਸ਼ਰ੍ਹਾਂ ਵਿਗਾੜਨ ਵਾਲੇ ਦੀ ਹਿੰਮਤ ਕਿਵੇਂ ਪੈ ਗਈ ਇੱਥੇ। ਤੇ ਪੀਰ ਜੀ ਨੇ ਆਪਣੀ ਉਮਰਤ ਨੂੰ ਆਰਡਰ ਕਰ ਦਿੱਤਾ, ਕਹਿੰਦੇ ਇਸ ਤਰ੍ਹਾਂ ਕਰੋ ਸੰਸਾਰ ਕਰਕੇ ਮਾਰ ਦਿਓ, ਯਾਨੀ ਪੱਥਰ ਮਾਰ ਮਾਰ ਕੇ ਮਾਰ ਦਿਓ। ਕੈਸਾ ਧਰਮ ਹੈ ਜਿਸ ਧਰਮ ਦੇ ਵਿੱਚ ਰਾਤ ਦੇ ਭੁੱਖਿਆਂ ਨੂੰ ਕਿਸੇ ਨੇ ਦੁੱਧ ਪਾਣੀ ਨਹੀਂ ਪੁੱਛਿਆ, ਰੋਟੀ ਨਹੀਂ ਪੁੱਛੀ ਤੇ ਪੱਥਰ ਮਾਰਨ ਵਾਸਤੇ ਆ ਵੀ ਗਏ। ਇਹ ਵੀ ਨਹੀਂ ਪੁੱਛਿਆ ਵੀ ਨਿਰਣਾ ਵੀ ਨਹੀਂ ਕੀਤਾ ਵੀ ਗਲਤ ਕੀ ਹੈ ਠੀਕ ਕੀ ਹੈ। ਤੇ ਮਰਦਾਨੇ ਨੇ ਜਦੋਂ ਦੇਖਿਆ ਵੀ ਕਾਲੀਆਂ ਘਟਾਂ ਮਾਰਨ ਵਾਲੇ ਦੀਆਂ ਆ ਗਈਆਂ, ਹੱਥ 'ਚ ਪੱਥਰ ਚੁੱਕੇ ਨੇ, ਮਰਦਾਨਾ ਥੋੜਾ ਜਿਹਾ ਘਬਰਾਇਆ ਆਪਣੇ ਸੁਭਾਅ ਅਨੁਸਾਰ। ਕਹਿਣ ਲੱਗੇ ਮਹਾਰਾਜ ਵੀ ਆ ਸਾਰੇ ਲੋਕ ਮਾਰਨ ਆ ਕੇ ਬਿਨਾਂ ਕਿਸੇ ਗੱਲ ਤੋਂ। ਮਹਾਰਾਜ ਕਹਿੰਦੇ ਮਰਦਾਨੇ ਆ ਤੂੰ ਚਿੰਤਾ ਨਹੀਂ ਕਰਨੀ, ਨਿਰੰਕਾਰ ਦੇ ਰੰਗਣ ਦੇਖ ਕੀ ਹੋ ਰਿਹਾ, ਇਹ ਵੀ ਉਹਦੇ ਹੁਕਮ 'ਚ ਆਏ ਨਾ, ਆਪਾਂ ਵੀ ਉਹਦੇ ਹੁਕਮ 'ਚ ਬੈਠੀਆਂ, ਹੁਣ ਦੇਖਣਾ ਵੀ ਅੱਗੇ ਹੁਕਮ ਕੀ ਵਰਤਦਾ ਹੋਰ, ਬਸ ਉਹਦਾ ਇੰਤਜ਼ਾਰ ਕਰ, ਚਿੰਤਾ ਕੋਈ ਨਹੀਂ ਕਰਨੀ। ਸਤਿਵਚਨ ਤੇ ਉਹਨਾਂ ਨੇ ਫੌਜੀਆਂ ਦੀ ਤਰ੍ਹਾਂ ਉਹਨੇ ਟ੍ਰੇਨਡ ਕਰਕੇ ਭੇਜੇ ਸੀ ਵੀ ਪੱਥਰ ਇੱਕ ਵਾਰੀ ਬੋਲ ਬੋਲਣਾ ਉਦੋਂ ਸਾਰਿਆਂ ਹੱਥ ਤਾਂ ਚਲੇ ਜਾਣ ਪੱਥਰ ਮਾਰਨ ਵਾਸਤੇ। ਜਦੋਂ ਪੱਥਰ ਮਾਰਨੇ ਪਟਾਕ ਪਟਾਕ ਸੈਂਕੜੇ ਹਜ਼ਾਰਾਂ ਪੱਥਰ ਇੱਕੋ ਵਾਰੀ ਮਾਰਨੇ ਨੇ ਉਹਨਾਂ ਦੇ ਤੇ, ਨਾ ਛੱਡਣਾ ਨਹੀਂ। ਇਹਦਾ ਮਤਲਬ ਦਇਆ ਨਾਮ ਦੀ ਚੀਜ਼ ਕੋਈ ਨਹੀਂ ਸੀ ਉੱਥੇ, ਬੰਦਗੀ ਖੁਦਾ ਨੂੰ ਕਿਵੇਂ ਮਨਜ਼ੂਰ ਹੋਊਗੀ, ਬੰਦੇ ਵਾਲਾ ਕਰਮ ਨਹੀਂ ਹੈ। ਜਦੋਂ ਉਹਨਾਂ ਨੇ ਬੋਲ ਬੋਲਿਆ ਤੇ ਹੱਥ ਤਾਂ ਚੁੱਕੇ ਤੇ ਪੱਥਰ ਹੱਥਾਂ ਚੋਂ ਛੱਡਣ ਦੀ ਨੌਬਤ ਅਜੇ ਨਹੀਂ ਆਈ ਤਾਂ ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਇਹ ਸ਼ਬਦ ਬੋਲਿਆ ਜਿਹੜਾ ਸਿੱਖਾਂ ਦਾ ਸਭ ਤੋਂ ਪਹਿਲਾਂ ਸ੍ਰੇਸ਼ਟਾਚਾਰ ਦਾ ਬੋਲਾ ਬਣਿਆ। ਉਹਦੇ ਵਿੱਚ ਲਿਖਿਆ ਹੈ ਪੁਰਾਤਨ ਜਨਮ ਸਾਖੀ ਦੇ ਵਿੱਚ, ਹੁਣ ਵਾਲੀਆਂ ਚ ਵੀ ਹੈ, ਵੀ ਗੁਰੂ ਸਾਹਿਬ ਨੇ ਪਹਿਲਾਂ ਬੋਲਿਆ ਗੁਰਵਰ ਅਕਾਲ, ਇਹ ਸ਼ਬਦ ਪਹਿਲਾ, ਗੁਰਵਰ ਅਕਾਲ ਸਤਿ ਸ੍ਰੀ ਅਕਾਲ ਚਿਤ ਚਰਨ ਨਾਮ ਘਰ ਘਰ ਪ੍ਰਣਾਮ, ਇਹ ਸ਼ਬਦ ਬੋਲੇ ਮਹਾਰਾਜ ਨੇ। ਸਭ ਪਰ ਕਿਰਪਾਲ ਜੋਰ ਸਜਵਾਲ, ਇਹ ਪੂਰਾ ਸ਼ਬਦ ਇੱਥੇ ਤੱਕ ਇਹ ਜਨਮ ਸਾਖੀ ਵਿੱਚ ਲਿਖਿਆ ਹੋਇਆ। ਤੇ ਮਹਾਰਾਜ ਨੇ ਪਹਿਲਾਂ ਅੱਧਾ ਸ਼ਬਦ ਬੋਲਿਆ, ਜਿਵੇਂ ਉਹਨਾਂ ਨੇ ਉੱਚੇ ਦੇ ਕੇ ਆਵਾਜ਼ ਦਿੱਤੀ ਇਸਲਾਮ ਦਾ ਬੋਲਾ ਬੋਲਿਆ। ਮਹਾਰਾਜ ਕਹਿੰਦੇ ਗੁਰਵਰ ਅਕਾਲ, ਗੁਰ ਚੇਤਨ ਦਾ ਨਾਮ ਹੈ, ਬਾਰ ਨਾਮ ਸ੍ਰੇਸ਼ਟ ਦਾ, ਇਸ ਸੰਸਾਰ ਦੇ ਅੰਦਰ ਕਾਲ ਤੋਂ ਰਹਿਤ ਇੱਕ ਪਰਮਾਤਮਾ ਹੀ ਸ੍ਰੇਸ਼ਟ ਹੈ, ਇਹਦਾ ਅਰਥ ਬਣਿਆ ਗੁਰਵਰ ਅਕਾਲ ਦਾ। ਪੁਰਾਣੇ ਸਮੇਂ ਦੇ ਅੰਦਰ ਤੇ ਜਿਹੜਾ ਮੈਂ ਆਪਣੇ ਬਚਪਨ ਦੇ ਵਿੱਚ ਇਹ ਗੱਲ ਆਪਣੇ ਕੰਨਾਂ ਨਾਲ ਸੁਣੀ ਹੈ, ਜੇ ਕਿਤੇ ਕੋਈ ਇੱਕ ਵਿਅਕਤੀ ਕਹਿੰਦਾ ਸੀ ਸਤਿ ਸ੍ਰੀ ਅਕਾਲ ਤਾਂ ਦੂਜਾ ਇਹ ਨਹੀਂ ਸੀ ਕਹਿੰਦਾ ਸਤਿ ਸ੍ਰੀ ਅਕਾਲ, ਦੂਜਾ ਕਹਿੰਦਾ ਸੀ ਗੁਰਵਰ ਅਕਾਲ, ਇਹ ਸ਼ਬਦ ਸੀ। ਜਿਵੇਂ ਇਸਲਾਮ ਚ ਕਿਹਾ ਜਾਂਦਾ ਹੈ ਇੱਕ ਕਹਿੰਦਾ ਸਲਾਮ, ਦੂਜਾ ਕਹਿੰਦਾ ਵਾਲੇਕੁਮ ਸਲਾਮ, ਤੇ ਫਤਿਹ ਦੇ ਵਿੱਚ ਬਦਲਾ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ, ਦੂਸਰਾ ਸ਼ਬਦ ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਕਰਕੇ ਜਦੋਂ ਗੁਰੂ ਸਾਹਿਬ ਨੇ ਕਿਹਾ ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਮੈਂ ਸੁਣਦਾ ਰਿਹਾ ਮੇਰੇ ਦਾਦਾ ਜੀ ਨੂੰ ਇਹ ਸਵਾਸ ਸੀ ਜੀ, ਕਿਸੇ ਨੇ ਕਹਿੰਦਾ ਸਰਦਾਰ ਜੀ ਸਤਿ ਸ੍ਰੀ ਅਕਾਲ ਭਾਈ ਗੁਰਬਰ ਅਕਾਲ, ਤੇ ਮੇਰੇ ਸਮਝ ਨਹੀਂ ਸੀ, ਬਚਪਨ ਸੀ ਅਜੇ। ਹੋਰ ਵੀ ਮੈਂ ਆਪਣੇ ਨਗਰ ਦੀ ਇੱਕ ਸੁਗੜ ਬੀਬੀ ਦੇ ਕੋਲੋਂ ਵੀ ਗੁਰਬਰ ਅਕਾਲ ਦੀ ਗੱਲ ਸੁਣੀ ਸੀ ਬਚਪਨ ਚ। ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਸ਼ਬਦ ਨੂੰ ਸ੍ਰੀ ਜਾਪ ਸਾਹਿਬ ਦੇ ਅੰਦਰ ਵੀ ਗੁੰਥਨ ਕੀਤਾ ਹੈ। ਓਅੰਕਾਰ ਆਦ ਕਥਨੀ ਅਨਾਦ ਖਲਖੰਡ ਕਿਹਾ ਗੁਰਬਰ ਅਕਾਲ, ਇੱਥੇ ਇਹ ਸ਼ਬਦ ਵਰਤਿਆ ਗੁਰਬਰ ਅਕਾਲ। ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਥਾਂ ਤੇ ਵੀ ਇਹ ਸ਼ਬਦ ਵਰਤੇ ਹੋਏ। ਤੇ ਇਸ ਕਰਕੇ ਭਾਈ ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਸ਼ਬਦ ਜੇ ਪਰਸ ਪਰਮਾਈ ਭਾਈ ਨੇ ਇਹਨੂੰ ਵਰਤਣਾ ਤਾਂ ਵਰਤੋ, ਬਹੁਤ ਚੰਗੀ ਗੱਲ ਹੈ। ਤੇ ਪਰ ਇਸ ਦੀ ਸ਼ਬਦਾਂ ਦੇ ਵਿੱਚ ਗਲਤੀ ਨਹੀਂ ਕਰਨੀ, ਪਾਪ ਨਹੀਂ ਲੈਣਾ ਆਪਣੇ ਜੁੰਮੇ। ਤੇ ਇਸ ਕਰਕੇ ਜਦੋਂ ਵੀ ਬੋਲਣਾ ਸਤਿ ਸ੍ਰੀ ਅਕਾਲ, ਸਤ ਨਾਮ ਹੈ ਜਿਹਦਾ ਕਦੇ ਨਾਸ ਨਹੀਂ ਹੁੰਦਾ, ਸ੍ਰੀ ਨਾਮ ਹੈ ਸਰੋਮਣ ਦਾ, ਅਕਾਲ ਨਾਮ ਹੈ ਜਿਹਦੇ ਤੇ ਕਾਲ ਨਹੀਂ ਹੈ, ਸਤਿ ਸ੍ਰੀ ਅਕਾਲ ਦੇ ਇਹ ਮਾਨੇ ਨੇ। ਇਹ ਸਤਿ ਸ੍ਰੀ ਅਕਾਲ ਦਾ ਕੋਈ ਅਰਥ ਹੀ ਨਹੀਂ ਬਣਦਾ, ਉਹਦਾ ਕੀ ਅਰਥ ਕਰੋਗੇ ਸਤਿ ਸ੍ਰੀ ਅਕਾਲ ਦਾ। ਇਸ ਕਰਕੇ ਇਹਦਾ ਅਨਰਥ ਹੁੰਦਾ, ਜਦੋਂ ਸ਼ਬਦ ਗਲਤ ਪੜਿਆ ਜਾਏ ਉਹਦਾ ਅਰਥ ਵੀ ਗਲਤ ਹੋਊਗਾ। ਫਿਰ ਕੋਈ ਬਹੁਤ ਔਖਾ ਸ਼ਬਦ ਨਹੀਂ ਇਹ, ਅੱਜ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਪਰਣ ਕਰਕੇ ਜਾਣਾ ਵੀ ਗੁਰੂ ਬਾਬਾ ਜੀ ਅੱਜ ਤੱਕ ਸਾਡੇ ਕੋਲੋਂ ਗਲਤੀ ਹੁੰਦੀ ਰਹੀ, ਅੱਜ ਤੋਂ ਬਾਅਦ ਅਸੀਂ ਤੇਰੇ ਮੁਬਾਰਕ ਸ਼ਬਦ ਜਿਹੜੇ ਬਗਦਾਦ ਦੇ ਅੰਦਰ ਉਚਾਰਨ ਕੀਤੇ ਅਸੀਂ ਸਹੀ ਰੂਪ ਦੇ ਵਿੱਚ ਇਹ ਉਚਾਰਨ ਕਰਾਂਗੇ ਸਤਿ ਸ੍ਰੀ ਅਕਾਲ। ਤੇ ਇਹ ਸ਼ਬਦ ਇੱਕ ਵਾਰੀ ਟਰਾਈ ਕਰਕੇ ਦੇਖੋ ਵੀਡੀਓ, ਤੁਸੀਂ ਵੀ ਬੋਲਣਾ ਭਾਈ ਵੀ ਬੋਲਣਗੇ। ਸਤਿ ਸ੍ਰੀ ਅਕਾਲ ਬੋਲੋ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਗੁਰਬਰ ਅਕਾਲ, ਗੁਰਬਰ ਅਕਾਲ, ਗੁਰਬਰ ਅਕਾਲ, ਗੁਰਬਰ ਅਕਾਲ। ਤੇ ਇਹ ਸ਼ਬਦ ਹੁਣ ਸ਼ੁੱਧ ਇਸ ਤਰ੍ਹਾਂ ਹੀ ਉਚਾਰਨ ਕਰਨਾ। ਤੇ ਇਸ ਕਰਕੇ ਭਾਈ ਇਹ ਬਗਦਾਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ, ਪੱਥਰ ਮਾਰਨ ਵਾਲਿਆਂ ਦੇ ਹੱਥ ਜਿਹੜੇ ਇੱਥੇ ਸੀ ਇੱਥੇ ਦੇ ਇੱਥੇ ਹੀ ਰਹਿ ਗਏ, ਨਾ ਤਾਂ ਹੱਥ ਦੇ ਵਿੱਚੋਂ ਪੱਥਰ ਨਿਕਲਿਆ ਬਾਹਰ, ਨਾ ਹੱਥ ਹੇਠਾਂ ਨੂੰ, ਉੱਥੇ ਹੀ ਖੜ ਗਏ ਪੱਥਰ ਦੀਆਂ ਜਿਵੇਂ ਮੂਰਤਾਂ ਹੁੰਦੀਆਂ ਹਨ। ਭਾਈ ਗੁਰਦਾਸ ਨੇ ਸਾਰੀ ਆਪਣੀ ਰਚਨਾ ਚ ਵਾਰਤਾ ਲਿਖੀ ਹੈ। ਤੇ ਦਸਤਗੀਰ ਪੀਰ ਨੂੰ ਜਾ ਕੇ ਕਿਸੇ ਨੇ ਦੱਸ ਦਿੱਤਾ ਉਹ ਜਿਹੜੀ ਤੇਰੀ ਫੌਜ ਗਈ ਹੈ ਉਹ ਸਾਰੇ ਪੱਥਰ ਬਣੀ ਖੜੀ ਹੈ, ਪੱਥਰ ਹੱਥਾਂ ਦੇ ਵਿੱਚ ਤੇ ਖੜੇ ਨੂੰ ਬੁੱਤ ਬਣੇ। ਦਸਤਗੀਰ ਪੀਰ ਆਇਆ, ਉਹਨੇ ਬੜੇ ਆਪਣੇ ਯਤਨ ਕੀਤੇ, ਰਿੱਧੀਆਂ ਸਿੱਧੀਆਂ ਤਾਂ ਹੁੰਦੀਆਂ ਨੇ ਪੀਰਾਂ ਫਕੀਰਾਂ ਕੋਲ, ਬੜਾ ਯਤਨ ਕੀਤਾ ਪਰ ਨਹੀਂ ਚੱਲੀ ਨਹੀਂ ਸ਼ਕਤੀ ਕੋਈ ਵੀ। ਉਹਨੇ ਜਦੋਂ ਦੇਖਿਆ ਵੀ ਇਹ ਬਹੁਤ ਵੱਡਾ ਮੇਰੇ ਨਾਲੋਂ ਕਿਤੇ ਵਧੇਰੇ ਸ਼ਕਤੀ ਰੱਖਣ ਵਾਲਾ ਹੈ, ਵੀ ਇਸ ਤੋਂ ਹੁਣ ਬਾਤ ਇਹ ਵੀ ਇਹਦੇ ਨਾਲ ਮੱਥਾ ਲਾਉਣ ਦਾ ਫਾਇਦਾ ਕੋਈ ਨਹੀਂ, ਨੁਕਸਾਨ ਨਹੀਂ ਹੈ। ਮੇਰੀ ਗਲਤੀ ਦੇ ਕਾਰਨ ਸੈਂਕੜੇ ਚਾਰੇ ਇਹਨਾਂ ਦੀ ਪਤਾ ਨਹੀਂ ਹੁਣ ਬਣੂਗਾ ਕੀ, ਪਤਾ ਨਹੀਂ ਅੱਲਾ ਨੂੰ ਪਿਆਰੀ ਹੋ ਜਾਣਗੇ ਖੜੇ ਖੜੇ। ਉਹਨੇ ਕਿਹਾ ਮੇਰੀ ਜ਼ਿੰਮੇਦਾਰੀ ਬਣਦੀ ਹੈ, ਜੇ ਇਹ ਇੰਨੇ ਮਰ ਗਏ ਤਾਂ ਮੇਰਾ ਤਾਂ ਮੂੰਹ ਕਾਲਾ ਹੋਜੂਗਾ ਇਸਲਾਮ ਦੇ ਵਿੱਚ, ਪੂਰੇ ਅਰਬ ਕੰਟਰੀਆਂ ਸਾਰੇ ਘਰ ਘਰ ਦੇ ਵਿੱਚ ਲੋਕਾਂ ਦੇ ਵਿੱਚ ਵਜਸ ਫੈਲ ਜਾਊ। ਉਹਨੇ ਆ ਕੇ ਜਿਹੜੇ ਹੇ ਅੱਲਾ ਦੇ ਫਕੀਰ, ਇਹ ਤਾਂ ਨਹੀਂ ਮੈਨੂੰ ਪਤਾ ਵੀ ਤੂੰ ਖੁਦਾ ਦਾ ਖਾਸ ਬੰਦਾ ਹੈ ਜਾਂ ਫਿਰ ਆਪ ਖਾਸ ਖੁਦਾ ਹੀ ਆ ਗਿਆ ਵੀ, ਪਰ ਇਹ ਤਾਂ ਗੱਲਾਂ ਕਰਾਂਗੇ ਆਪਾਂ ਬਾਅਦ ਦੇ ਵਿੱਚ, ਇਹਨਾਂ ਤੇ ਰਹਿਮਤ ਕਰਦੇ, ਇਹ ਗਲਤੀ ਇਹਨਾਂ ਨੇ ਨਹੀਂ ਕੀਤੀ, ਇਹ ਗਲਤੀ ਮੇਰੇ ਕੋਲੋਂ ਹੋਈ ਹੈ, ਤੂੰ ਹੁਣ ਕਿਰਪਾ ਕਰ। ਕੁਛ ਇਤਿਹਾਸ ਤਾਂ ਇਹ ਵੀ ਕਹਿੰਦੇ ਵੀ ਪੀਰ ਵੀ ਨਾਲੇ ਉਕਣੇ ਖੜਾ ਸੀ, ਜ਼ਬਾਨ ਖੁੱਲੀ ਰੱਖੀ ਮਹਾਰਾਜ ਨੇ ਜਾਣ ਕੇ ਉਹਨਾਂ ਦੀ, ਚੰਗਾ ਚੀਂਗ ਝੰਗਾੜਾ ਤਾਂ ਪੈ ਲਿਆ ਉਹਨਾਂ ਦਾ, ਦੇਖੋ ਜਾਂ ਜ਼ਬਾਨ ਖੁੱਲੀ ਹੈ, ਹੱਥ ਏੜਾਂ ਨੂੰ ਨਹੀਂ ਹੁੰਦੇ, ਰੌਲਾ ਗੋਲਾ ਤਾਂ ਹੋਇਆ ਹੀ ਹੋਊਗਾ। ਤੇ ਫਿਰ ਪੀਰ ਨੇ ਬੇਨਤੀਆਂ ਕੀਤੀਆਂ, ਮਹਾਰਾਜ ਸਾਹਿਬ ਜੀ ਨੇ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਤੋਂ ਬਾਅਦ ਮਾਰਾਂਗੇ ਚਿੱਤ ਚਰਨ ਨਾਮ, परमात्मा का नाम चित विच आना परमात्मा के चरण चित चरण नाम यह शब्द जाप साहब भी आएगा चित चरण नाम घर घर प्रणाम नमस्कार है जो सारी जगह से तू आया होया है। गुरु बाबा जी ने अकला शब्द कह के उन्हां दियां बाहां हेठां कीतियां शब्द इको ही पढ़िया है ते इसे सत श्री अकाल तो अगली तुक पढ़ी है। महाराज कहिंदे ने सब पर कृपाल जोर से जवाल ए परमेश्वर सारिया दे उत्ते ही कृपालू है तू इना दे उत्ते भी कृपा कर दे उन्हां दियां बाहां हेठां हो गई ते फिर सारे पत्थर तो सिर दते जमीन दे उते ते सारे बह के इन्ने डरे हुए न भी सह नहीं कढ़ रहा कोई सवाल भी कला पीर दस्तगीर करदा है ते साखी तो इस तो अगे काफी है आपां साखी का मनोरथ नहीं अपना मनोरथ है सत श्री अकाल शब्द कदों ते किथे उचारण किया ये गल स्पष्ट हो गई। हुण जिहड़े 20 मिनट रहिंदे आ फतेह वास्ते हुण दूसरा शब्द है श्रेष्ठाचार दा बोला फतेह जिहनूं गुरफतेह कहिंदे पर इहदे विच असीं अखरां दे विच तां कोई अदला बदली करन दा पाप नहीं कीता पर अखर छड्डण दा पाप जरूर कर लिया। जदों असीं कहांगे वाहिगुरु जी का खालसा वाहिगुरु जी फतेह नहीं कहना वाहिगुरु जी का खालसा फतेह जी मैनू सैकड़े गुरमुखां दी आवाज मैं कन्नां नाल सुनी है ते जदों उन्हां नूं पता लगदा वी हरि सिंह बोलदा है बाबा जी वाहिगुरु जी का खालसा फतेह जी मैं पुछदा हां जी की कहा जी तुसीं ते ओह फिर कहिंदे है ते फिर उन्हूं कहीदा वी भाई बाकी दी गल तां बाद च करांगे पहलां फतेह नूं सही रूप च उचारण कर तेरे मगर पिया कोई तू अखर उचारण कर वाहिगुरु जी का खालसा वाहिगुरु जी की फतेह पूरे अखर उचारण कर 15 बार तेरे नेत्रां विच चूला पाउण वेले फतेह बुलाई 15 बार तेरे शीश विच पाई तेरा दिमाग ठीक हो जावे ते 15 बार तेरे मुख दे विच फतेह भी पाई ते अमृत पाया ते फतेह फिर भी अधूरी निकलदी है किड्डी हैरानी की बात है। ये साडे विच बहुत वड्डी कमजोरी आ चुकी है बहुत वड्डी गलती आ गई है असी अज तो बाद दूसरी गलती का भी सुधार करना है फतेह अधूरी नहीं बुलाने भैनों तुसी भी ध्यान रखना है तुहाडे च मेरी बच्ची दे समान बच्चियां बैठियां मातावां बैठियां भैणां दा समान भैणां बैठियां ये हाथ जोड़ के बेनती है सारिआं नूं कि गुरु की खुशी होगी अपने ते जे आपां इस गल नूं समझ लिया। हुण फतेह की बात जिहड़ी है ये तो होगी भी शुद्ध उचारण इस तरह करना ते ये श्रेष्ठाचार का बोला गुरु गोबिंद सिंह साहब ने दिता है और हुक्म कीता है आगे सिंह जो आवत पाव है ऐ मेरे पुत्र कहाउण वाले अमरधारी मेरे फरजंद मैं तो अपने चारे साहबजादे बाहर दते तुहाडे ते मैं तुहानूं अपने पुत्र बनाया है बई तू एक गल समझ लै भी जिस वेले तेरी निगाह पैवनी सांगणे कोई सिंह तुरिया आ रहा है अमृतारी है अमृतारी ना भी होवे फतेह तां भी बुलाउणी है पर अमृतारी आ रहा है तां इस भावना विच आ जाणा है इह नहीं देखना फलाना बंदा तुरे आ रहा है। हुण साडा काम की है बहुत सारे मैं वीर देखे है देखी गल कर रहे हैं थोड़े नाल ते परे ते आउंदा उह भी आन पूरा होमे दे विच तुरे आ रहा है निगाह आ गई भी सामने जिहड़ा आ रहा है ना जे तां इहने फतेह बुलाई मैनूं ਤਾਂ ਮੈਂ ਬੋਲ ਪਾਂਗਾ ਜੇ ਇਹਨੇ ਫਤਿਹ ਨੇ ਬੁਲਾਈ ਤਾਂ ਮੇਰਾ ਕੀ ਕੰਮ ਹੈ ਮੈਂ ਕਿਹੜਾ ਛੋਟਾ ਇਹਦੇ ਨਾਲੋਂ ਤਾਂ ਜਿਹੜਾ ਇਧਰੋਂ ਜਾ ਰਿਹਾ ਉਹ ਵੀ ਮਾਤਾ ਸਾਹਿਬ ਕੌਰ ਦੀ ਪੁੱਤ ਹੈ ਉਹ ਕਿਹੜਾ ਘੱਟ ਹੈ ਉਹ ਦੇਖਦਾ ਵੀ ਇਹ ਬੋਲੂਗਾ ਤਾਂ ਮੈਂ ਬੋਲ ਪਊ ਨਾ ਉਹ ਬੋਲਿਆ ਨਾ ਉਹ ਬੋਲਿਆ ਦੋਨੇ ਇੱਕ ਦੂਜੇ ਕਿ ਨਹੀਂ ਝਾਕਦੇ ਲੰਘ ਗਏ ਫਤਿਹ ਬੋਲੀ ਨਹੀਂ ਕਿਸੇ ਨੇ ਵੀ ਤਾਂ ਗੁਰੂ ਨੂੰ ਪ੍ਰਵਾਨ ਕਿਵੇਂ ਹੋਵਾਂਗੇ ਗੁਰਸਿੱਖੋ ਦੋਨਾਂ ਚ ਹੰਕਾਰ ਹੈ ਜਦੋਂ ਕਿ ਸਾਡਾ ਸਿੱਖ ਜਗ ਦਾ ਸਿਧਾਂਤ ਇਹ ਕਹਿੰਦਾ ਵੀ 5 ਸਾਲ ਦੇ ਬੱਚੇ ਨੂੰ 80 ਸਾਲ ਦਾ ਬਜ਼ੁਰਗ ਵੀ ਹੱਥ ਜੋੜ ਕੇ ਕਹਿ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ 5 ਸਾਲ ਦੇ ਬੱਚੇ ਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਝਲਕ ਹੈ ਉਹਦਾ ਅੰਮ੍ਰਿਤ ਪਾਨ ਕੀਤਾ ਉਹਦੇ ਵਿੱਚ ਵੀ ਦੇਖ ਵੀ ਕਿਤੇ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਸਾਹਿਬ ਦਾ ਧਿਆਨ ਧਰ ਕਿਤੇ ਇਸ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੀ ਇਹ ਮੇਰੇ ਗੁਰੂ ਗੋਬਿੰਦ ਸਿੰਘ ਦਾ ਛੋਟਾ ਰੂਪ ਹੈ ਤੇ ਫਿਰ सिंह मिलिया उहदे ते दृष्टि ए नहीं रखनी भी फलाना सिंह नहीं उहदे नाल तुहाडे विचार मिलदे नहीं मिलदे भाईचारक तौर ते तुहाडी उहदे नाल सांझ है शब्दां दी नहीं है एक पासे रख दिओ तुहाडा लैण देण नहीं एक पासे रख दिओ गल पर जदों इह देखिया भी गुरु गोबिंद सिंह दा चेहरा फतेह बुलाउण दे विच गुरेज नहीं करनी भावें कोई दुश्मनी करन वाला है जदों भी सामने आया ते गुरु गोबिंद सिंह दा चेहरा समझ के ये महाराज साहब जी का हुक्म है आगे सिंह जो आवत पावै वाहिगुरु की फतेह बुलावै वाहिगुरु की फतेह बुलाउणी हुण भाई मनी सिंह साहब जिन्हां ने बंद बंद कटवाया ते भाई गुरदास साहब जी तो बाद दूसरे लिखारी ने जदों दमदमा साहब गुरु ग्रंथ साहिब दा स्वरूप जिन्हों दमदमी पीठ कहा जाता है ना ते सतगुरु महाराज साहब दे आनंद सेवक भाई मनी सिंह ने एक दिन पूछा गुरु गोबिंद सिंह जी नूं गरीब नवाज मेरे मन दे अंदर अज एक फुरना फुरिया भी अज कृपा करो अज दे दीवान विच मेहरबान पिता जी भी मेरी एक शंका यह होर भी गुरसिखां नूं है महाराज कहिंदे दसो कहिंदे महाराज जी भी पहले गुरु साहब दे वेले सत्कार करन दे दो ढंग चले आ रहे हैं एक ता गुरसिखां नूं गुरसिख मिलदे सी जो दीसा गुरसिखड़ा ते निब निब लागे पाए जी वह पैरी डिगदा सी दूजा उहदे उहदे इह नहीं भी एक आकड़िया कहा है ते 100, 50, 200, 1 दे पैरी हाथ लै जाण इह नहीं सी गुरमत उहदे पैर मतलब निम्रता पैदा करन वास्ते उहदे पैरां नूं डिगदा उहदे पैरां नूं डिगदा सी पैरी पवणा जग वरताया इह वरताया और दूसरा महाराज सिखां नूं सिख जदों मिलदे जांदा कहिंदे सी भाई साहिब जी पैरी पहना यह शब्द भी हैगा सी जां कहिंदे सी नमस्कार यह शब्द भी हैगा सी ते जां कहिंदे सी सत श्री अकाल गुरु नानक साहब ने चलाया यह भी हैगा सी ते सच्चे पातशाह तुसी सारियां पिछलियां गल्लां छड्ड के हुण गुरसिखां नूं कहा भी अमृत छकाउण वेले मुख विच भी नेत्रां च भी सीस च भी और आग्या कीती है ते सिंघ नूं सिंघ फतेह बुलावे ਇਹ ਮੇਰਾ ਸਿਰਫ ਵਿਚਾਰ ਇਹ ਹੈ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਵੀ ਮਹਾਰਾਜ ਜੀ ਦਾ ਫਤਿਹ ਦਾ ਮਹਾਤਮ ਕੀ ਹੈ ਔਰ ਇਹਦੇ ਅਰਥ ਕੀ ਨੇ ਚਲੋ ਉੱਥੇ ਲਿਖਤ ਦੇ ਵਿੱਚ ਅਰਥਾਂ ਦੀ ਬਾਤ ਨਹੀਂ ਲਿਖੀ ਅਰਥ ਕੀ ਨੇ ਇਹ ਵੀ ਗੱਲ ਆਪਾਂ ਨੇ ਸਮਝਣਾ ਵੀ ਵਾਹਿਗੁਰੂ ਤਾਂ ਪਰਮੇਸ਼ਰ ਹੋ ਗਿਆ ਇੱਕ ਚਿੰਤਨ ਕਰਾਉਣਾ ਇੱਕ ਦੂਜੇ ਨੂੰ ਕਿ ਖਾਲਸਾ ਕਿਸੇ ਬੰਦੇ ਦਾ ਉਪਾਸ਼ਕ ਨਹੀਂ ਹੈ खालसा किसी बंदे का पैदा नहीं किया होया खालसा तो वाहिगुरु का पैदा किया होया वाहिगुरु जी का खालसा यह वाहिगुरु जी का है पैदा किया होया और जीवन दे विच दो तरह दी लड़ाइया खालसा लड़दा है एक तो कहते धर्म युद्ध लड़ना पै जाए जिवें चमकौर साहब की गढ़ी दे विच जां मुक्तसर साहब जां होर उदों बाद भी बेअंत बंदा सिंह बहादुर दे वेले कल्लू घारियां दे वेले ते ओ जिस्मानी लड़ाई है उहदे विच भी खालसा कदे ए अवमान नहीं करदा भी मैं जितांगा मैं दुश्मना ते फतेह पावांगा नहीं वो कहिंदे सतगुरु खालसा अकाल पुरख जी तेरा पैदा कीता है ते जित होनी ए भी तेरे वस ही है साडे वस नहीं वाहिगुरु जी का खालसा तेरा है वाहिगुरु जी की फतेह फतेह जित होनी जित भी तेरी खालसा भी तेरा एक संकल्प है बड़ा श्रेष्ठ होमे तो रहत होने वाला दूसरा है कि खालसा वाहिगुरु दा ते अंदर दे जड़े दुश्मन काम करो लोभ मोहंकार फाहे काटे मिटे गवन फतेह पई मन जीत ए अंदर दी फतेह भी ता होएगी जे वाहिगुरु तू कृपा करेगा काम क्रोध अर लोभ मोह बिन सजाए अंगेब नानक प्रभ शरणागति कर प्रसाद गुरु तू कृपा कर यह तो है फतेह दे अर्थ भाई मनी सिंह कह लगे महाराज का महात्म की है ते गुरु साहब जी कह लगे मनी सिंह एदा महात्म तो पूरा मैं भी नहीं दस सकता यह सतगुरां दी निमरता है कहिंदे एडा वड्डा महात्म है फतेह का जिहड़ा अखरां दे सीमित नहीं हो सकता ये मैं अपने खालसे नूं मिलाप समय ऐसा शब्द दिता है कि फतेह बुलाउण वालियां दी भी कल्याण हो जावे फतेह सुनण वालियां दी भी कल्याण होवे।
ਰਹੀ ਬਾਤ ਮਹਾਤਮ ਦੀ, ਪੂਰਾ ਮਹਾਤਮ ਨਹੀਂ ਕੀਤਾ ਜਾ ਸਕਦਾ, ਹਾਂ ਵੀ ਮੈਂ ਤੈਨੂੰ ਸਮਝਾਉਣ ਵਾਸਤੇ ਵੀ ਇਹਦੇ ਵਿੱਚ ਦੋ ਤਿੰਨ ਗੱਲਾਂ, ਵੀ ਫਤਿਹ ਦੀ ਆਵਾਜ਼ ਜਿਹੜਾ ਪਹਿਲਾਂ ਦਏਗਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਮਨੀ ਸਿੰਘਾ ਮੈਂ ਆਪਣੇ ਖਾਲਸੇ ਨਾਲ ਵਾਅਦਾ ਕਰਦਾ, ਮੇਰਾ ਸਰੀਰ ਸੰਸਾਰ ਦੇ ਵਿੱਚ ਉਸ ਵੇਲੇ ਨਹੀਂ ਹੋਏਗਾ। ਆਉਣ ਵਾਲੇ ਸਮੇਂ ਦੀ ਗੱਲ ਕਰਦਾ, ਅੱਜ ਹੈ, ਜਿਵੇਂ ਗੁਰੂ ਨਾਨਕ ਤੋਂ ਲੈ ਕੇ ਮੇਰੇ ਪਿਤਾ ਤੱਕ ਸਰੀਰ ਲੋਪ ਹੋ ਗਏ, ਕਿਸੇ ਦਿਨ ਮੇਰਾ ਸਰੀਰ ਵੀ ਲੋਪ ਹੋਏਗਾ। ਤਨ ਮਿਥਿਆ ਹੈ, ਜਿਸ ਦਿਨ ਮੇਰਾ ਸਰੀਰ ਨਹੀਂ ਹੋਏਗਾ ਤਾਂ ਮੈਂ ਵਾਅਦਾ ਕਰਦਾ ਆਪਣੇ ਖਾਲਸੇ ਨਾਲ, ਜੇ ਸ਼ਰਧਾ ਭਾਵਨਾ ਵਿੱਚ ਆ ਕੇ ਗੁਰਸਿੱਖ ਨੂੰ ਮੇਰਾ ਰੂਪ ਜਾਣ ਕੇ ਫਤਿਹ ਬੁਲਾਏਗਾ, ਤਾਂ ਜਿਵੇਂ ਅੱਜ ਮੇਰੇ ਦਰਸ਼ਨਾਂ ਦਾ ਮਹਾਤਮ ਮੇਰੇ ਪਿਆਰੇ ਗੁਰਸਿੱਖਾਂ ਨੂੰ ਮਿਲਦਾ ਹੈ, ਕਹਿੰਦੇ ਮੇਰਾ ਸਰੀਰ ਭਾਵੇਂ ਹੋਵੇ ਨਾ ਹੋਵੇ ਮੈਂ ਆਪਣੇ ਗੁਰਸਿੱਖਾਂ ਨੂੰ ਇਹੀ ਮਹਾਤਮ ਦੇਊਂਗਾ ਜਿਹੜਾ ਮੇਰੇ ਸਨਮੁਖ ਦਰਸ਼ਨ ਦਾ ਹੈ। ਤੇ ਇਹ ਸਭ ਕੁਝ ਲਿਖਤ ਵਿੱਚ ਆਇਆ ਜੋ ਮੈਂ ਆਪ ਜੀ ਨੂੰ ਬੇਨਤੀ ਕਰਦਾ, ਮੈਂ ਉਹ ਅੱਖਰ ਵੀ ਆਪ ਜੀ ਨੂੰ ਬੋਲ ਕੇ ਸੁਣਾਉਣਾ। ਭਾਈ ਮਨੀ ਸਿੰਘ ਜੋ ਕੋ ਫਤਿਹ ਕੋ ਬਿਰਤਾਂਤ ਬ੍ਰਿੰਦ, ਆਪ ਮੁਖਾਰ ਬਿੰਦ ਨਾਥ ਜੋ ਸੁਣਾਇਓ ਹੈ। ਨਾਥ ਦਾ ਮਾਲਕ ਪਰਮੇਸ਼ਰ ਸਰੂਪ ਗੁਰੂ ਗੋਬਿੰਦ ਸਿੰਘ, ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ, ਗੁਰ ਪਰਮੇਸ਼ਰ ਏਕੋ ਜਾਣ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ, ਪਰਮੇਸ਼ਰ ਹੈ ਗੁਰੂ ਗੋਬਿੰਦ ਸਿੰਘ। ਉਹ ਕੁੰਡੀ ਸਮਝਣ ਵਾਲੀ ਹੈ ਜੋ ਹਮਕੋ ਪਰਮੇਸ਼ਰ ਉਚਰੈ, ਕੁੰਡੀਆਂ ਆਈਆਂ ਜਾਂ ਬਹੁਤ ਨੇ ਸਿਧਾਂਤ ਦੇ ਵਿੱਚ। ਇਹ ਭਾਈ ਦਇਆ ਸਿੰਘ ਦੀ ਖੋਲੀ ਹੋਈ ਆ ਕੁੰਡੀ ਅਨੰਦਪੁਰ ਸਾਹਿਬ, ਪੜ੍ਹਨ ਦੀ ਉਹ ਲੋੜ ਹੈ ਉੱਥੇ। ਖੈਰ ਇਹ ਵਿਚਾਰ ਨਹੀਂ ਆਪਣਾ। ਭਾਈ ਮਨੀ ਸਿੰਘ ਜੂ ਕੋ ਫਤਿਹ ਕੋ ਬਿਰਤਾਂਤ ਬ੍ਰਿੰਦ, ਆਪ ਮੁਖਾਰ ਬਿੰਦ ਨਾਥ ਜੂ ਸੁਣਾਇਓ ਹੈ। ਕੀ ਕਿਹਾ ਮਹਾਰਾਜ ਨੇ? ਕਹਿੰਦੇ ਗਾਜ ਕੈ ਅਗਾਰੀ ਸੈ, ਗੱਜ ਕੇ ਅੱਗੇ ਤੋਂ, ਗਾਜ ਕੇ ਅਗਾਰੀ ਸੈ ਮਿਰਗਿੰਦ ਜਿਉਂ ਬੁਲਾਇਓ ਜੋਈ। ਮਿਰਗਿੰਦ ਦੇ ਦੋ ਅਰਥ ਨੇ, ਇੱਕ ਤਾਂ ਸਿੱਧੇ ਸ਼ੇਰ ਹੈ, ਮਿਰਗਿੰਦ ਜਿਉਂ ਇਹਦਾ ਅਰਥ ਬਣ ਗਿਆ ਜਿਵੇਂ ਸ਼ੇਰ ਗੱਜ ਕੇ ਬੋਲਦਾ। ਕਹਿੰਦੇ ਫਤਿਹ ਢਿੱਲੀ ਜੀ ਨਹੀਂ ਬੋਲਣੀ। ਕਈ ਸਿੰਘ ਮਖੌਲ ਕਰਦੇ ਉਹਦੇ, ਨਿਹੰਗ ਸਿੰਘ ਫਤਿਹ ਬੁਲਾਉਂਦੇ ਹਨ, ਉਹ ਨਿਹੰਗ ਸਿੰਘਾਂ ਸੰਪਰਦਾ ਦੇ ਵਿੱਚ ਫਤਿਹ ਉੱਚੇ ਬੋਲਣ ਦਾ ਰਿਵਾਜ ਅੱਜ ਤੱਕ ਉਹ ਇਸ ਕਰਕੇ ਹੈ, ਉਹ ਆਪਣਾ ਵਿਰਸਾ ਸੰਭਾਲੀ ਬੈਠੇ ਹੈ। ਤੇ ਫਤਿਹ ਨੂੰ ਬੋਲਣਾ ਕਿਵੇਂ ਹੈ ਇਹ ਅਗਲੀਆਂ ਤੁਕਾਂ ਵਿੱਚ ਆ ਜਾਂਦੀ ਹੈ ਬਾਤ। ਗਾਜ ਕੈ ਅਗਾਰੀ ਸੈ ਮਿਰਗਿੰਦ ਜਿਉਂ ਬੁਲਾਇਓ ਜੋਈ, ਇੱਕ ਤਾਂ ਅਰਥ ਆ ਗਿਆ ਵੀ ਸ਼ੇਰ ਦੀ ਤਰ੍ਹਾਂ ਗੱਜ ਕੇ, ਦੂਸਰਾ ਅਰਥ ਹੈ ਸੰਪਰਦਾ ਦਾ ਕੀਤਾ ਹੋਇਆ। ਗਾਜ ਕੈ ਅਗਾਰੀ ਸੈ ਮਿਰਗਿੰਦ ਜਿਉਂ, ਮਿਰਗਿੰਦ ਸ਼ੇਰ, ਸ਼ੇਰ ਦਾ ਅਰਥ ਹੈ ਸਿੰਘ ਵੀ ਉਸੇ ਨੂੰ ਕਹਿੰਦੇ, ਸ਼ੇਰ ਵੀ ਉਹ ਕਹਿੰਦੇ। ਤੇ ਇਸ ਕਰਕੇ ਖਾਲਸੇ ਦੇ ਨਾਲ ਸਿੰਘ ਸ਼ਬਦ ਲੱਗਿਆ, ਸਿੰਘ ਪਦਵੀ ਦਿੱਤੀ ਹੈ ਮਹਾਰਾਜ ਨੇ, ਸ਼ੇਰ ਪਦਵੀ ਦਿੱਤੀ ਹੈ। ਪਰ ਇੱਕ ਇਹ ਵੀ ਧਿਆਨ ਰੱਖਿਓ, ਤੇ ਕਈ ਪ੍ਰਚਾਰਕ ਅਣਜਾਣਪਣੇ ਚ ਕਹਿੰਦੇ ਜੀ ਜਦੋਂ ਅੰਮ੍ਰਿਤ ਛਕਾਇਆ 1699 ਦੀ ਵਿਸਾਖੀ ਨੂੰ, ਵੀ ਉਦੋਂ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਵਰਤਿਆ, ਉਦੋਂ ਪਹਿਲਾਂ ਹੈ ਨਹੀਂ ਸੀ। ਨਹੀਂ ਭਾਈ, ਇਹ ਤਾਂ ਭੁੱਲ ਹੋਏਗੀ। ਰਾਜਪੂਤਾਂ ਨੇ ਵੀ, ਜਾਓ ਤੁਸੀਂ ਪੁਰਾਣੀਆਂ ਲਿਖਤਾਂ ਪੜ੍ਹੋ, ਰਾਜਾ ਜੈ ਸਿੰਘ ਉਹਨੇ ਅੰਮ੍ਰਿਤ ਛਕਿਆ ਹੋਇਆ ਸੀ, ਉਹਨਾਂ ਦੇ ਬਹੁਤ ਸਾਨੂੰ ਸਿੰਘ ਪਦਵੀ ਵਾਲੇ ਮਿਲਣਗੇ, ਉਹ ਵੀ ਸ਼ੇਰ ਪਦਵੀ ਰੱਖਦੇ। ਇਹ ਪਦਵੀ ਖਾਲਸੇ ਨੂੰ ਉਸ ਦਿਨ ਦਿੱਤੀ ਹੈ, ਇਹ ਗੱਲ ਠੀਕ ਹੈ, ਪਰ ਇਹ ਨਹੀਂ ਵੀ ਸ਼ਬਦ ਉਹਨੇ ਇਸਤੇਮਾਲ ਕੀਤਾ। ਗਾਜ ਕੈ ਅਗਾਰੀ ਸੋ ਮਿਰਗਿੰਦ ਜਿਉਂ ਬੁਲਾਇਓ ਜੋਈ, ਰਾਕੂ ਸਦਾਹੋਏ ਸਾਹਿਬ ਪਿਆਰੋ ਮੋਹੇ ਪਾਇਓ ਹੈ। ਮਹਾਰਾਜ ਕਹਿੰਦੇ ਮੈਨੂੰ ਉਹ ਸਿੱਖ ਬਹੁਤ ਪਿਆਰਾ ਲੱਗਦਾ ਜਿਹੜਾ ਫਤਿਹ ਬੁਲਾਉਣ ਵਿੱਚ ਪਹਿਲ ਕਰਦਾ, ਮੈਂ ਉਹਨੂੰ ਆਪਣੇ ਸਨਮੁਖ ਚਿਹਰੇ ਦਾ ਮਹਾਤਮ ਉਹਨੂੰ ਦੇਵਾਂਗਾ। ਤੇ ਭਾਈ ਮਨੀ ਸਿੰਘ ਕਹਿੰਦਾ ਮਹਾਰਾਜ ਦੇਖੋ ਫਤਿਹ ਬੁਲਾਉਣ ਚ ਤਾਂ ਇੱਕ ਨੇ ਪਹਿਲ ਕਰਨੀ ਹੈ, ਫਿਰ ਦੂਜੇ ਨੂੰ ਕੀ ਮਿਲਿਆ? ਮਹਾਰਾਜ ਕਹਿੰਦੇ ਦੂਜੇ ਵਾਸਤੇ ਵੀ ਮੈਂ ਇੱਕ ਬੜਾ ਸੁੰਦਰ ਫਲ ਰੱਖਿਆ ਹੋਇਆ, ਬੜਾ ਮਹਾਤਮ ਮਿਲੇਗਾ ਉਸ ਨੂੰ ਵੀ, ਪਰ ਤਾਂ ਮਿਲੇਗਾ ਮਾਨ ਤੋਂ ਪ੍ਰਮੋਦ ਹੋਏ ਬਰਾਬਰੇ ਰਸੀਲੇ ਬੋਲ। ਪਰ ਸੰਸਕ੍ਰਿਤ ਵਿੱਚ ਕਹਿੰਦੇ ਨੇ ਵਿਸ਼ੇਸ਼ ਨੂੰ, ਮੋਦ ਕਹਿੰਦੇ ਨੂੰ ਪ੍ਰਸੰਨਤਾ ਨੂੰ, ਇਹ ਵੀ ਸੰਸਕ੍ਰਿਤ ਦਾ ਪਦ ਹੈ। ਫਤਿਹ ਨੂੰ ਮੰਨਿਆ ਖੁਸ਼ ਹੋ ਕੇ, ਮਾਨ ਤੋਂ ਪ੍ਰਮੋਦ ਹੋਏ ਬਰਾਬਰੇ ਰਸੀਲੇ ਬੋਲ। ਜਿਹੜੇ ਸੁਰਤਾਲ ਦੇ ਵਿੱਚ ਵੀ ਇਹ ਨੀ ਵੀ ਇੱਕ ਤਾਂ ਪੰਚਮ ਦੇ ਵਿੱਚ ਸੁਰ ਬੋਲ ਰਿਹਾ, ਇੱਕ ਸਾਤ ਹੀ ਕਹਿ ਤਾਂ ਬੇਚਾਰਾ ਹੌਲੀ ਦੇ ਕੇ ਬੋਲਦਾ, ਇੱਕ ਪੰਚਮ ਤੇ ਬੋਲ ਰਿਹਾ, बेसुरी फतेह नहीं करनी, जेड़े सुरताल विच उन्हें आवाज कटी है उहदे विच सुर च सुर मिला देनी है, उन्नी आवाज दे च जवाब देना। मान तो प्रमोद होए बराबरे रसीले बोल, दहने बठारों सो भी जान विच आए हुए, मैं उन्हूं सजे पासे दे दर्शना दा महात्म देना। ते भाई मनी सिंह कहन लगा, महाराज ए तां हो गया बराबर रसीले बोल बोलन वाला, ते जे कोई ढिला जा फतेह बुलावे, फतेह मन्ने तां सी पर बोले ढिली जी फतेह विच, बोले सही। महाराज कहिंदे फिर उहदे वास्ते मैं ए महात्म दिन नैक सी बीमार ज्यों हौली बोलिया, जिमें कितें मलेरिया चढ़ के हटिया हुंदा वह साह मुके होंदे ने बोल नहीं हुंदा, जां टीवी की बीमारी हुई होवे, बीमारी लिखी है ना महाराज ने, नैक सी थोड़ी जी आवाज कढ़ी बीमार ज्यों, नैक सी बीमार ज्यों कबूल तो सो बामे अंग, मैं उन्हूं खब्बे पासे दे दर्शनां दा महात्म है। ते महाराज कहिंदे होर तां नहीं कुछ पुछना, कहिंदे नहीं महाराज तसल्ली है, कहिंदे हुण मैं एक बिना पुछे दसण लगे हां, कहिंदे महाराज वह भी कृपा करो, कहिंदे हुण वह जिहड़ा फतेह विच बोले ना, हुण यह गल अज नोट करके जानी है, अज तो पहला जे पाप साडे कोल हो गया कलगी तर पातशाह बख्श देणगे, ते तुहाडे कोल छुट्टण वास्ते रस्ता भी हैगा, भी महाराज सानू किहड़ा, यह प्रचारकां दी भी तां गलती है, जे सानू सजा देनी है स्टेज वालियां ने, तो सानू तां दसी नहीं अज तक, फिर हुण तो बाद गल चलनी ने, इस करके पिछली भुल महाराज माफ कर देणगे, जो पिछे होया होया उहनूं तां भुल जाओ, अज तो बाद फतेह दा निरादर नहीं करना, नहीं तां वे पंज चीजां महाराज ने कहियां ने उहनूं नोट कर लो, जिहड़ा फतेह विच ना बोलूगा। महाराज कहिंदे पहले नंबर दे विच मैं उहनूं कहिंदा पात की, मेरियां नजरां च पाप कर लिया उसने, वह पापी हो गया। दूसरी गल, पछै हो मेरी ओहदे वल पिट रहेगी, मेरा मूंह कदी नहीं होएगा ओहदे वल, सज्जा खब्बा मोढ़ा भी नहीं होएगा, मेरी पिट जिहदे वल गुरु की पिट होगी ओहदे वल तां साध सिंह रहा ही पले कख नहीं ओहदे। पात की पिछायो मूड, मैं समझदा भी वह मूर्ख है जिन्हें फतेह नूं समझिया नहीं, फतेह च बोलिया नहीं, फतेह दा निरादर कर दिता है। पात की पिछायो मूड मूहे, मारे कहिंदे ओ सिख सिखी विच मर गया, मेरा कुछ नहीं लगता। एडिया गल्लां महाराज साहब ने, पात की पिछायो मूड मूड मूर्ख है मूहे, वह मर गया है, सिखी च जिउंदा नहीं, जिउंदा तां बोलदा हुंदा, जिहड़ा फतेह च नहीं बोलदा सिखी च मर गया है। होर गल्लां असीं सुणिया जी दी मजान जबान च फतेह, मैदान च फतेह, यह तां गल्लां ने बनाईआं वीआं साडीआं, यह गल्लां गुरु गोबिंद सिंह साहब ने कथन कीतीआं होईआं ने। इहदे नाल मैं गल समाप्त करदा, महाराज साहब जी कहिंदे भाई जिहड़ा फतेह दा निरादर करे ओनू ऐ पंज दोषी ठहराए जांदे ने, इस करके इन्हां पंजां पापां तों बचण वास्ते गुरु की खुशी लैण वास्ते। ते हुण देखो एदों वधिया दवाई गुरु गोबिंद सिंह साहब दे कोल नहीं है मरीजां नूं देण वास्ते जिहड़े ढिलड़न, भी हुण मैं देखना भी गुरु गोबिंद सिंह की दवाई ने असर कीता कि नहीं थोड़े ते, जिहड़े ढिले सी जिहड़े फतेह विच बोलदे नहीं, यह फतेह बुलाऊंगा इहदे नाल ही समाप्ति करूंगा, नाले पता लग जूगा भी दवाई का असर किन्ना कु होया। गुरु दियां खुशियां प्राप्त करन वास्ते आखो जी वाहिगुरु जी का खालसा वाहिगुरु जी की फतेह। इहदे नाले फतेह की कथा जिहड़ी है समाप्त हुंदी है। भाई साहब जी आनंद साहब दा पाठ करनगे, भुलां चुकां की खिमा करनी जी। हे गोबिंद हे गोपाल हे दयाल लाल, प्राण नाथ अनाथ सखे दीन दर्द निवार, हे सम्राट अगम पूरन मोहे मया तार, अंधकूप महापयान नानक पार उतार, आए प्रभ शरणागति कृपा निद दयाल, एक अखर हर मन वस्त नानक होत निहाल, वाहिगुरु नाम जहाज है चढ़े सोतरे पार, जो सरदा कर सेव दे गुर पारे उतारन हा, जो सरदा कर सेव दे गुर पारे उतारन हा। वाहिगुरु जी का खालसा वाहिगुरु जी की फतेह।